ਬਾਅਦ ਕਾ ਨਿਰੂਪਣ ਵਿਸਾ ਸਿੱਖੀ ਆ। ਹੁਣ ਅੱਜ ਚੱਲਣਾ ਅਥਰਵੇਦ, ਅਥਰਵੇਦ ਵੀ ਨਾਨਾ ਪ੍ਰਕਾਰ ਕਾ ਹੈ। ਨੀਤੀ ਸ਼ਾਸਤਰ, ਅਸ਼ਵ ਸ਼ਾਸਤਰ, ਸਿਲਵ ਸ਼ਾਸਤਰ, ਸੂਪਕਾਰ ਸ਼ਾਸਤਰ ਆਦਿ ਲੈ ਕੇ ਧਨ ਪ੍ਰਾਪਤੀ ਕੇ ਉਪਾਏ ਬੋਧਕ ਸ਼ਾਸਤਰ ਅਰਥਵੇਦ ਕਹੀਏ। ਅਰਥ ਹੁੰਦਾ ਧਨ, ਉਹਦੇ ਵਿੱਚ ਸੂਪਕਾਰ ਜਿਹੜਾ ਰੋਟੀ ਬਣਾਉਣ ਵਾਲਾ ਭੋਜਨ ਬਣਾਉਣਾ ਕਿੱਦਾਂ ਦਾ ਹੋਵੇ। ਅਸ਼ਵ ਸ਼ਾਸਤਰ ਘੋੜਿਆਂ ਦੀ ਸਵਾਰੀ ਕਰਨੀ, ਘੋੜਿਆਂ ਦੀ ਪਰਖ ਕਰਨੀ, ਘੋੜੇ ਕਿਹੋ ਜਿਹੇ ਨੇ, ਕਿਹੜੀ ਨਸਲ ਦੇ। ਸ਼ਿਲਪਕਾਰ, ਹਾਂ ਕਲਾਕਾਰ। ਨੀਤੀ ਸ਼ਾਸਤਰ ਕਿਸੇ ਵੱਡੇ ਛੋਟੇ ਬੰਦੇ ਨਾਲ, ਰਾਜੇ ਨਾਲ, ਗੁਰੂ ਨਾਲ, ਚੇਲੇ ਨਾਲ, ਪੁੱਤਰ ਨਾਲ, ਧੀ ਨਾਲ, ਪਤਨੀ ਨਾਲ ਕਿਵੇਂ ਵਰਤਣਾ, ਨੀਤੀ ਸ਼ਾਸਤਰ। ਮਹਾਂਭਾਰਤ ਤੁਸੀਂ ਪੜੋਗੇ, ਸਾਡੇ ਸਿੱਖਾਂ ਦੀ ਰਿਵਾਇਤ ਮਹਾਂਭਾਰਤ ਨਹੀਂ ਪੜ੍ਹਨਾ। ਮਹਾਂਭਾਰਤ ਥੋੜ੍ਹੇ ਦੋ ਕਾਂਡ, ਦੋ ਤਿੰਨ ਪੁਸਤਕਾਂ ਦਾ ਆਉਂਦੀਆਂ, ਉਹ ਪਾਂਡਵਾਂ ਦੇ ਪਰਿਵਾਰ ਨਾਲ ਹੀ ਸੰਬੰਧਿਤ। ਜਿਸਲੇ ਮਤਲਬ ਜੰਗ ਖਤਮ ਹੋ ਜਾਂਦਾ, ਉਹਨਾਂ ਦਾ ਮਰ ਮੁੱਕ ਜਾਂਦੇ ਆ, ਉਦੋਂ ਅੱਗੇ ਫਿਰ ਇਹ ਸ਼ੁਰੂ ਹੁੰਦਾ। ਬਹੁਤ ਗਿਆਨ ਹੈ, ਐਡਾ ਗਿਆਨ ਭਰਿਆ, ਬੱਲੇ ਬੱਲੇ ਬੱਲੇ, ਪਤਾ ਨਹੀਂ ਕੀ ਕਰਦੇ ਰਹੇ ਰਿਸ਼ੀ ਮੁਨੀ, ਇਹ ਕੰਮ ਕਰਦੇ ਰਹੇ। ਮਤਲਬ ਰਾਜਾ ਕਿਹੋ ਜਿਹਾ ਹੋਵੇ, ਰਾਜੇ ਦੇ ਕੀ ਗੁਣ ਹੋਣ, ਮੰਤਰੀ ਦੇ ਕੀ ਗੁਣ, ਨੌਕਰ ਦੇ ਕੀ ਗੁਣ, ਗੁਰੂ ਦੇ ਕੀ ਗੁਣ, ਸ਼ਿਸ਼ ਦੇ ਗੁਣ, ਸਾਰੇ ਆਏ ਤੁਹਾਡੇ ਤੇ ਗੁਰੂ ਦੇ ਸ਼ਿਸ਼, ਯਾਨੀ ਬਹੁਤ ਜ਼ਿਆਦਾ ਉਹਦੇ ਵਿੱਚ ਗਿਆ। ਰਿਸ਼ੀਆਂ ਦੇ ਮੁਨੀਆਂ ਦੀ ਕਹਾਣੀ ਦੇ ਕੇ ਉਹ ਸਾਰਾ ਉਹਨਾਂ ਦਾ ਜਿਹੜਾ ਸੀ ਨਾ, ਬੜੇ ਵੇਰਵੇ ਸਾਹਿਬ ਦੱਸਿਆ। ਪੰਜਾਬੀ 'ਚ ਮਹਾਂਭਾਰਤ ਛਪਿਆ ਗਿਆ ਨਹੀਂ, ਲਾਲ ਸਿੰਘ ਡਾਇਰੈਕਟਰ ਦੇ ਵੇਲੇ ਵਿੱਚ, ਅਤੇ ਜਿਹੜੀਆਂ ਚਾਰ ਦੀਆਂ ਪੋਥੀਆਂ ਨੇ ਫਰੀਦਕੋਟ ਸਟੀਕ ਵਾਲੀਆਂ, ਉਹ ਵੀ ਭਾਜਪਾ ਨੇ ਛਾਪੀਆਂ ਸੀ। ਉਸ ਤੋਂ ਬਾਅਦ ਮੈਂ ਪੜ੍ਹਿਆ ਉਹਨੂੰ, ਕੋਈ ਤਸਲੀ ਨਾ ਹੋਈ। ਫਿਰ ਮੈਂ ਲਿਆਇਆ ਉਹ ਗੋਰਖਪੁਰ ਗੀਤਾ ਪ੍ਰੈਸ ਵਾਲੇ ਦੀ, ਉਹ ਅੜਨੀ ਮੋਟੀਆਂ ਮੇਰੇ ਘੱਟ 9 ਜਲਦਾ, 15,000 ਤੋਂ ਜ਼ਿਆਦਾ ਉਹਦਾ ਸਫ਼ਾ ਬਣਦਾ, ਯਾਨੀ ਗੁਰੂ ਗ੍ਰੰਥ ਸਾਹਿਬ ਦਾ 1430 ਸਫ਼ੇ ਨੇ, ਉਹਦੇ ਤੋਂ ਜ਼ਿਆਦਾ। ਉਹਦੀਆਂ ਮੈਂ 4-5-6 ਜਲਦਾਂ ਪੜ੍ਹੀਆਂ, ਅਤੇ ਮੇਰੀ ਆਖ ਬਣ ਗਈ। ਫਿਰ ਦੋ ਹੀ ਬਣਵਾਉਣੇ ਹੋ ਗਏ, ਉਹ ਚਲੇ ਗਏ, ਹੈ ਸੰਸਕ੍ਰਿਤ ਵਿੱਚ, ਪਰ ਥੱਲੇ ਪੰਜਾਬ ਦਾ ਹਿੰਦੀ ਲੱਥਾ ਗਿਆ,
ਹਿੰਦੀ 'ਚ ਲੱਥਾ ਹੈਗਾ।
ਪੜ੍ਹਨਾ ਕਿੰਨਾ ਕੁ ਗਿਆਨ ਉਹਦੇ ਵਿੱਚ ਹੈਗਾ, ਕਿੰਨਾ ਕੁ ਕੁਛ ਕੀਤਾ, ਗਿਆਨ ਕਮਾਲ ਦੀ ਗੱਲ ਹੈ ਯਾਰ। ਤੋ ਇਹ ਜਿਹੜੇ ਅਥਰਵੇਦ ਹੈ, ਦੇਖੋ ਚਾਰ ਵੇਦ ਸੀਗੇ, ਚਾਰੇ ਵੇਦਾਂ ਦੱਸਾਂ ਨੇ ਕੀ ਕਿਹੜੀ ਕਿਹੜੀ ਚੀਜ਼ ਵਿੱਚ ਹੈਗੀ, ਵੇਦਾਂ 'ਚ ਕੀ ਹੈ, ਉਪਵੇਦਾਂ 'ਚ ਕੀ ਹੈ। ਇਹਨਾਂ ਸਾਰਿਆਂ 'ਚ ਜਿਹੜੇ ਉਪਨਿਸ਼ਦ ਹੈ ਨਾ, ਉਹ ਗਿਆਨ ਦੱਸ ਲਓ। ਉਪਨਿਸ਼ਦ ਕਹਿੰਦੇ ਤੂੰ ਬ੍ਰਹਮ ਹੈ, ਮੈਂ ਬ੍ਰਹਮ। ਸਬਕ ਗੀਤਾ ਅਤੇ ਅਵਧੂਤ ਗੀਤਾ ਅਤੇ ਜਿਹੜੀ ਮੇਨ ਗੀਤਾ ਅਤੇ ਵਿਵੇਕ ਚੂੜਾਮਣੀ, ਇਹ ਸਾਰੀਆਂ ਇਹਨਾਂ ਵੇਦਾਂਤ ਵਾਕ ਬੋਧ, ਇਹ ਜਿੰਨੇ ਗ੍ਰੰਥ ਹੈ ਸਾਰੇ ਆਤਮ ਤੱਤ ਨੇ। ਆਤਮਾ ਕੀ ਹੈ, ਇਹ ਆਤਮਾ ਦਾ ਪਰਮਾਤਮਾ ਦਾ ਅਭੇਦ ਕਿਵੇਂ ਹੋਣਾ, ਉਹ ਸਾਰਾ ਉਹਦੇ 'ਚ। ਅਸ਼ਵਕਰ ਗੀਤਾ ਅਤੇ ਵਿਵੇਕ ਚੂੜਾਮਣੀ ਤਾਂ ਸਾਰੀ ਹਰ ਸਲੋਕ ਦੇ ਪਿੱਛੇ ਕਹਿੰਦਾ ਵੀ ਤੂੰ ਜੋ ਆਪਣੇ ਆਪ ਨੂੰ ਮੰਨਦਾ ਉਹ ਨਹੀਂ ਹੈਗਾ, ਤੂੰ ਤਾਂ ਚੇਤਨ ਸਰੂਪ ਹੈ, ਤੂੰ ਆਨੰਦ ਸਰੂਪ ਹੈ, ਤੂੰ ਸੱਤ ਸਰੂਪ ਹੈ, ਉਹ ਐਸਾ ਕਹਿੰਦਾ। ਧੰਨ ਪ੍ਰਾਪਤੀ ਸਕਲ ਉਪਾਏ, ਨਿਪੁੰਨ ਪੁਰਸ਼ ਕੋ ਵੀ ਭਾਗਿਆ ਬਿਨਾਂ ਧਨ ਕੀ ਪ੍ਰਾਪਤੀ ਹੋਵੇ ਨਹੀਂ।
ਧਨ ਪ੍ਰਾਪਤੀ ਕੇ ਸਕਲ ਉਪਾਅ ਮੇਂ ਨਿਪੁੰਨ ਪੁਰਖ ਕੋ ਵੀ ਭਾਗੇ ਬਿਨਾ ਧਨ ਕੀ ਪ੍ਰਾਪਤੀ ਹੋਵੇ ਨਹੀਂ,
ਕਿਸਮਤ ਤੋਂ ਬਿਨਾ ਨਹੀਂ ਮਿਲਦਾ।
ਜਾਂ ਤੇ ਅਰਥ ਵੇਦ ਕੀ ਵੀ ਵੈਰਾਗਯ ਤੇ ਮੇਂ ਤਤ ਪਰਿਯ ਹੈ, ਤੈਸੇ ਚਾਰ ਵੇਦਨ ਮੇਂ ਕੱਟ ਅੰਗ ਹੈ, ਸਿਕਸ਼ਾ ਕਲਪ ਵਿਆਕਰਣ ਨਿਰੁਕਤ ਜੋਤਿਸ਼ ਪਿੰਗਲ, ਇਹ ਛੇ ਭੇਦ ਕੇ ਉਪਯੋਗੀ ਹੋਣੇ ਤੇ ਵੇਦ ਕੇ ਅੰਗ ਕਹੀ ਹੈ।
ਕੱਟ ਅੰਗ ਹੈ, ਸਿਕਸ਼ਾ ਫਿਰ ਕਲਪ ਵਿਆਕਰਣ ਨਿਰੁਕਤ, ਨਿਰੁਕਤ ਉਹ ਹੁੰਦੇ ਆ ਵੀ ਇਹ ਸ਼ਬਦ ਕਿੱਥੋਂ ਆਇਆ, ਕਿਹੜੀ ਭਾਸ਼ਾ ਦਾ ਇਹਦੇ ਅਰਥ। ਭਾਈ ਡਾਕਟਰ ਬਲਵੀਰ ਸਿੰਘ, ਭਾਈ ਵੀਰ ਸਿੰਘ ਦਾ ਭਰਾ ਸੀ, ਉਹਨੇ ਗੁਰੂ ਗ੍ਰੰਥ ਸਾਹਿਬ ਦੇ ਨਿਰੁਕਤ ਲਿਖਣੇ ਸ਼ੁਰੂ ਕੀਤੇ ਸੀ, ਤਿੰਨ ਪਰਨੇ ਚਾਰ ਲਿਖੇ, ਫਿਰ ਉਹਦੀ ਡੈਥ ਹੋ ਗਈ। ਉਹ ਵਿੱਚ ਇੰਨਾ ਸੀ, ਉਹ ਥਾਂ ਸੀਗਾ, ਉਹ ਵੀ ਬੜੀ ਅਦਭੁਤ ਕਹਾਣੀ ਹੈ। ਉਹ ਦੇਹਰਾਦੂਨ ਦੇ ਵਿੱਚ ਆਏ, 4-5 ਕਨਾਲ ਜ਼ਮੀਨ ਹੈ,
ਹਾਂਜੀ,
ਉਹ ਖਰੀਦੀ ਪ੍ਰੋਫੈਸਰ ਪੂਰਨ ਸਿੰਘ ਨੇ। ਉਹਨਾਂ ਖਰੀਦੀ, ਫਿਰ ਜਿਹੜੀ ਉਹਨਾਂ ਦੇ ਘਰੋਂ ਸੀਗੀ, ਉਹ ਪੂਰਨ ਸਿੰਘ ਮੋਨਾ ਵੀ ਹੋ ਗਿਆ ਸੀ ਨਾ, ਫਿਰ ਵਾਲਾ ਸਿੱਖ ਬਣਿਆ। ਉਹਨਾਂ ਜਿਹੜੇ ਘਰੋਂ ਸੀ, ਉਹ ਦੇਵੀ ਸੀ, ਬੜੀ ਬੜੀ ਨੇਚਾ ਵਾਲੀ ਸੀ। ਉਹਨੇ ਟੋਆ ਪਟਾਉਣਾ, ਉਹਦੇ ਖਾਦ ਪਾਉਣੀ, ਉਹਦੇ ਲਾਗੇ ਚਾਰ ਚਾਰ ਦਿਨ ਪੰਜ ਪੰਜ ਦਿਨ ਜਾ ਕੇ ਸੁੱਖਣੀ ਵੜਨੀ ਉਹ ਦਰਖਤ ਦੇ ਟੋਏ ਦੇ ਲਾਗੇ, ਫਿਰ ਉਹ 'ਚ ਦਰਖਤ ਰੋਪਣ ਕਰਨਾ। ਗੱਲ ਸ਼ਰਧਾ ਦੀ ਹੈ, ਉਹ 'ਚ ਦਰਖਤ ਰੋਪਣ ਕਰਦਾ, ਲੀਚੀ ਦੇ ਵੀ, ਅੰਬਾਂ ਦੇ ਵੀ, ਇੱਦਾਂ ਅਮਰੂਦਾਂ ਦੇ, ਦੂਸਰੇ ਉਹ ਬਾਗ ਰੋਪਣ ਕੀਤਾ। ਉਹ ਫਿਰ ਜਿਸਲੇ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਨੂੰ ਦੇ ਗਿਆ, ਭਾਈ ਵੀਰ ਸਿੰਘ ਦੇ ਬਾਅਦ ਫਿਰ ਉਹ ਡਾਕਟਰ ਬਲਵੀਰ ਸਿੰਘ ਉਹਨਾਂ ਦਾ ਛੋਟਾ ਭਰਾ ਸਿੰਘ ਨੂੰ ਦੇ ਗਿਆ ਸੀਗਾ। ਉਹ ਸਾਇੰਟਿਸਟ ਕੈਮਿਸਟਰੀ ਦੀ ਮੇਰੇ ਖਿਆਲ ਪਤਾ ਨਹੀਂ ਸੀਗਾ ਐੱਮ ਏ ਪੀ ਐੱਚ ਡੀ, ਪਰ ਉਹਦੀ ਬਿਰਤੀ ਜਦੋਂ ਬਦਲੀ ਤਾਂ ਉਹ ਦਾਰਸ਼ਨਿਕ ਬਣ ਗਿਆ। ਦਾਰਸ਼ਨਿਕ ਵੀ ਬਣਿਆ, ਬੜਾ ਜ਼ਬਰਦਸਤ ਜਿਹੜੇ ਲੇਖ ਹੈ ਉਹਦੇ ਲੇਖ 'ਚੋਂ ਦਾਰਸ਼ਨਿਕਤਾ ਐਨ ਟਪਕਦੀ ਹੈ, ਨਿਕਲਦੀ ਹੈ। ਫਿਰ ਉਹ ਜਿਹੜੀ ਥਾਂ ਸੀਗੀ ਭਾਈ ਵੀ ਡਾਕਟਰ ਬਲਵੀਰ ਸਿੰਘ, ਇੱਕ ਮਹਿੰਦਰ ਕੌਰ ਪਤਾ ਨਹੀਂ ਉਹਦੀ ਲੜਕੀ ਸੀ ਜਾਂ ਅਡਾਪਟ ਲੜਕੀ ਸੀ, ਉਹ ਉਹਨੂੰ ਫਿਰ ਆਇਆ ਉਹਦੇ ਹਿੱਸੇ। ਮਹਿੰਦਰ ਕੌਰ ਨੇ ਉਹ ਲਾਇਬ੍ਰੇਰੀ ਡਾਕਟਰ ਬਲਵੀਰ ਸਿੰਘ ਦੀ ਜਿਹੜੀ ਲਾਇਬ੍ਰੇਰੀ ਸੀ ਬਾ ਉਹ ਜਿੰਨਾ ਕੰਮ ਸੀਗਾ ਕੋਠੀ ਸੀ ਉਹ ਪੰਜਾਬੀ ਪੰਜਾਬੀ ਯੂਨੀਵਰਸਿਟੀ ਦੇ ਪਟਿਆਲੇ ਆਏ, ਇਹਨਾਂ ਨੇ ਉੱਥੇ ਫਿਰ ਖੋਜ ਸੈਂਟਰ ਕੰਮ ਕਰਤਾ ਅਤੇ ਜਿੰਨੇ ਤਿੰਨ ਚਾਰ ਸੈਮੀਨਾਰ ਉੱਥੇ ਹੋਏ ਮੈਂ ਉੱਥੇ ਸੈਮੀਨਾਰ ਜਾਂਦਾ, ਉੱਥੇ ਮੇਰਾ ਬੋਲਦੇ ਬੋਲਦਿਆਂ ਝਾਕਾ ਖੁੱਲਿਆ ਪਹਿਲੀ ਵਾਰੀ ਦੂਜੀ ਵਾਰੀ, ਅਤੇ ਬੜੇ ਪ੍ਰੋਫੈਸਰ ਵਗੈਰਾ ਆਏ ਸੀ ਚੰਗੇ ਚੰਗੇ, ਅਤੇ ਉਹ ਕਹਿੰਦੇ ਜੀ ਵੀ ਜਿਹੜੀ ਕੁੰਜੀਵਤ ਭਾਸ਼ਣ ਹੈ ਨਾ, ਕੁੰਜੀਵਤ ਭਾਸ਼ਣ ਯਾਨੀ ਡਿਟੇਲ ਦੱਸਣੀ ਹੁੰਦੀ ਵੀ ਅੱਜ ਕਾਹਦੇ ਬਾਰੇ ਅਸੀਂ ਕਰ ਰਹੇ, ਅਤੇ ਉਹ ਸੰਤ ਤੇਜਾ ਸਿੰਘ ਨਿਰਮਲਾ ਉਹ ਕੁੰਜੀਵਤ ਭਾਸ਼ਣ ਦੇਗਾ। ਮੈਂ ਲਿਖਿਆ ਤਾਂ ਹੁੰਦਾ ਸਫ਼ੇ ਡੇਢ ਸਫ਼ੇ ਦਾ ਹੁੰਦਾ, ਦੋ ਕੁ ਸਫ਼ੇ ਕਾਪੀ ਦੇ, ਤਿੰਨ ਕੁ ਸਫ਼ੇ ਚਾਰ ਦਾ ਹੁੰਦਾ, ਉਹ ਮੈਂ ਰੱਖ ਲਿਆ ਅਤੇ ਮੈਂ ਮਤਲਬ ਫਿਰ ਬੋਲਣਾ ਸ਼ੁਰੂ ਕੀਤਾ। ਮੈਂ ਤਕਰੀਬਨ 35-40 ਮਿੰਟ ਬੋਲ ਗਿਆ, ਜ਼ੁਬਾਨੀ ਬੋਲ ਗਿਆ। ਉੱਥੋਂ ਫਿਰ ਪ੍ਰੋਫੈਸਰ ਬੜੇ ਪ੍ਰਭਾਵ ਦੇ ਕਹਿੰਦੇ ਯਾਰ ਸੰਤ ਤਾਂ ਬੋਲਦਾ ਬੜਾ ਗਰਸ ਨਾਲ ਹੈ, ਬੋਲਦਾ ਐਨ ਟੂ ਦੀ ਪੁਆਇੰਟ ਹੈ, ਫਿਰ ਪੁਆਇੰਟ ਬੋਲ ਦਿੰਦਾ। ਉਦੋਂ ਫਿਰ ਸੈਮੀਨਾਰਾਂ ਦੇ ਸਿਲਸਿਲੇ ਸ਼ੁਰੂ ਹੋ ਗਏ, ਫਿਰ ਤਾਂ ਪੰਜਾਬੀ ਯੂਨੀਵਰਸਿਟੀ ਵਿੱਚ, ਗੁਰੂ ਨਾਨਕ ਯੂਨੀਵਰਸਿਟੀ ਵਿੱਚ, ਜਵੱਦੀ ਕਲਾਂ 'ਚ, ਹਰਿਦੁਆਰ, ਇੱਦਾਂ ਉੱਥੇ ਦੇਹਰਾਦੂਨ 'ਚ, ਮੇਰੇ ਖਿਆਲ ਫਿਰ ਮੈਂ ਬਹੁਤ ਸੈਮੀਨਾਰ ਭੁਗਤੇ। ਤਾਂ ਉਹ ਜਿਹੜੀ ਥਾਂ ਨਾ ਮਤਲਬ ਉੱਥੇ ਨਿਰੁਕਤ ਲਿਖੇ ਜਾ ਰਹੇ ਸੀ, ਨਿਰੁਕਤ ਫਿਰ ਇਹ ਡਾਕਟਰ ਹਰਭਜਨ ਸਿੰਘ ਨੂੰ ਉੱਥੇ ਦਾ ਬਣਾਇਆ ਮੁਖੀ, ਅਤੇ ਹਰਭਜਨ ਸਿੰਘ ਨੇ ਫਿਰ ਨਿਰੁਕਤ ਲਿਖੇ। ਮੇਰੇ ਖਿਆਲ ਮੇਰੇ ਕੋਲ ਹੈਗੇ 5-6 ਨਿਰੁਕਤ ਆ ਗਏ ਆ, ਬਾਕੀ ਸ਼ਾਇਦ ਕੰਮ ਚੱਲਦਾ ਪਿਆ। ਹੁਣ ਇਹ ਨਹੀਂ ਪਤਾ ਉੱਥੇ ਕਿਹਨੂੰ ਮੁਖੀ ਬਣਾਇਆ, ਉਹ ਚੱਲਦਾ। ਇਹ ਸਾਰੇ ਜਿਹੜੇ ਉਪ ਵੇਦ ਹੈ ਨਾ ਉਹਨਾਂ 'ਚ ਇਹ ਖੱਟ ਅੰਗ ਵੇਦ ਦੇ ਦੱਸੇ, ਚਾਰੇ ਵੇਦਾਂ ਦੇ ਨਾ ਖੱਟ ਅੰਗ ਕਹੇ ਨੇ ਉਹਨਾਂ ਨੇ। ਤਿੰਨ ਮੈਂ ਸਿਕਸ਼ਾ ਕਾ ਕਰਤਾ ਪਾਣਨੀ ਹੈ, ਪਾਣਨੀ ਉਹ ਵਿਦਿਆਰਥੀ ਹੋਇਆ ਟੈਕਸਲਾ ਯੂਨੀਵਰਸਿਟੀ ਦਾ ਜਿਹਨੇ ਸਭ ਤੋਂ ਪਹਿਲਾਂ ਸੰਸਕ੍ਰਿਤ ਦੀ ਵਿਆਕਰਨ ਉਹਨੇ ਲਿਖੀ, ਪਾਣਨੀ ਔਰ ਪਾਣਨੀ ਪੰਜਾਬ ਨਾਲ ਸੰਬੰਧ ਰੱਖਦਾ, ਟੈਕਸਲਾ ਯੂਨੀਵਰਸਿਟੀ ਹੈ ਸਿਆਲਕੋਟ ਦੇ ਏਰੀਏ ਸੀ। ਹਾਂਜੀ, ਇਹ ਇਹਨੇ ਜਿਹੜੀ ਨਾ ਵਿਆਕਰਨ ਪਹਿਲੇ ਉਹਨੇ ਲਿਖੀ ਹੈ। ਔਰ ਵੇਦ ਕੇ ਸ਼ਬਦਨ ਮੇਂ ਅਕਸਰੋਂ ਕੇ ਸਥਾਨ ਕਾ ਗਿਆਨ ਔਰ ਉਦਾਤ ਅਨੁਦਾਤ ਉਦਾਨ ਕਹੀਏ, ਮਤਲਬ ਉੱਚ ਸਵਰ ਕਿਹੜਾ ਨੀਚਾ ਸਵਰ ਕਿਹੜਾ ਕਿੱਦਾਂ ਕਿੱਥੇ ਬੋਲਣਾ, ਕੰਠੀ ਤਾਲਵੀ ਮੁਰਦਨੀ ਨਾਭੀ ਹੋਠੀ ਐਸਾ ਕਿੱਥੇ ਕਿੱਥੇ ਬੋਲਣਾ, ਦੰਦਾਂ ਤੋਂ ਬੋਲਣਾ, ਦੰਤੀ ਤੋਂ, ਗੁੱਲਾਂ ਤੋਂ, ਗਲੇ ਤੋਂ ਨਾਭੀ ਤੋਂ, ਇੱਦਾਂ ਕਿੱਥੇ ਕਿੱਥੇ ਬੋਲਣਾ, ਇਹ ਇਹ ਉਦਾਨ ਅਨੁਦਾਨ ਜਿਹੜਾ ਸੀ ਨਾ, ਉਦਾਨ ਹੁੰਦਾ ਉੱਚਾ ਸਵਰ ਉੱਚਾ ਅਤੇ ਜਿਹੜਾ ਅਨੁਦਾਨ ਹੁੰਦਾ ਨੀਚੇ ਦਾ ਸਵਰ ਥੱਲੇ ਦਾ ਕੀ ਹੈ। ਤੋ ਇਹ ਸਾਰਾ ਇਹ ਕਿਨ ਕੀਤਾ ਸਿਕਸ਼ਾ 'ਤੇ ਹੋਵੇ, ਇਹ ਸਾਰੇ ਸਿਕਸ਼ਾ ਤੋਂ ਪਤਾ ਲੱਗਦਾ। ਗੁਰ ਵਿਆਕਰਨ ਵੀ ਇਹਨੂੰ ਕਹਿੰਦੇ ਆ, ਵਿਆਕਰਨ ਵਿੱਚ ਵੀ ਕਿਹੜਾ ਅੱਖਰ ਕਿੱਥੇ ਲੱਗਣਾ ਕਿਵੇਂ ਲੱਗਣਾ ਇਹ ਦੱਸਦੇ। ਅੱਗੇ ਕੀ ਹੈ,
ਵੇਦਨ ਕੇ ਵਿਆਕਰਨ ਰੂਪ ਜੋ ਅਨੇਕ ਪਰਤ ਸਾਖਾ ਨਾਮ ਗ੍ਰੰਥ ਹੈ,
ਨਹੀਂ ਅਤਿ ਸਾਖਾ ਨਾਮ ਗ੍ਰੰਥ ਹੈ, ਪ੍ਰਤੀ ਸਾਖਾ ਸੋ ਵੀ ਸ਼ਿਕਸ਼ਾ ਕੇ ਅੰਤਰਭੂਤ ਹੀ ਹੈ, ਯਾਨੀ ਇੱਥੇ ਹੀ ਬਸ ਨਹੀਂ ਹੋ ਗਈ ਸਿਕਸ਼ਾ 'ਤੇ ਜਾ ਕੇ, ਉਹਦੇ 'ਤੇ ਬਹੁਤ ਸਾਰੇ ਗ੍ਰੰਥ ਲਿਖੇ ਗਏ, ਉਹ ਜਿੰਨੇ ਵੀ ਹੈ ਕਹਿੰਦੇ 10 ਹੈ 20 ਹੈ 5 ਹੈ 1 ਹੈ, ਉਹ ਸਿਕਸ਼ਾ 'ਤੇ ਆਧਾਰਿਤ ਹੀ ਹੈ, ਅੰਤਰਭੂਤ ਵਿੱਚ ਹੀ ਹੈ। ਵੇਦ ਬੋਧ ਕਰਮ ਕੇ ਅਨੁਸ਼ਠਾਨ ਕੀ ਰੀਤੀ ਕਲਪ ਸੂਤਰ 'ਤੇ ਜਾਣੀ ਜਾਵੇ ਹੈ, ਇਸ ਕਰਾ ਇਸ ਕੇ ਜਨਾਬ ਨੇ ਕਰਾਵਨੇ ਵਾਲੇ ਬ੍ਰਾਹਮਣ ਰਿਤਵਕ ਹੀ ਹੈ, ਰਿਤਵਕ ਉਹ ਬ੍ਰਾਹਮਣ ਜਿਨ੍ਹਾਂ ਨੇ ਸ਼ਬਦਾਂ ਦੇ ਬੇਦਬੋਧ ਸ਼ਬਦਾਂ ਦੇ ਅਨੁਸਾਰ ਕੀਤਾ, ਕਰਮਦਾਸ ਨੂੰ ਅਨੁਸਾਰ ਕੀਤਾ, ਉਹ ਰਿਤਗ ਹੋਏ ਰਿਤਗ।
ਤਿਨਕੇ ਭਿੰਨ ਭਿੰਨ ਕਰਨੇ ਜੋਗੇ ਸੋ ਕਰਮ ਹੈ, ਤਿਨਕੇ ਪ੍ਰਕਾਰ ਕੇ ਬੋਧ ਕਲਪ ਸੂਤਰ ਹੈ।
ਉਹਦੇ ਬੇਦ ਦਾ ਬਹੁਤ ਹਿੱਸਾ ਜਿਹੜਾ ਸੀ ਨਾ ਉਹ ਦੂਸਰੇ ਚ ਆ ਗਿਆ, ਹਾਂਜੀ ਆਪਣੇ ਕਰਮ ਕਾਂਡ ਚ ਆ ਗਿਆ।
ਤਿੰਨ ਕਲਪ ਸੂਤਰ ਕੇ ਕਰਤਾ
ਕਾਤਿਆਇਨ
ਕਾਤਿਆਇਨ ਅਸਵਲਾ ਲਾਸਿਆ
ਅਸਵਲਾਇਨ ਆਦਿ ਮੁਨੀ
ਲਾਦਿਕ ਮੁਨੀ ਨੇ ਮੁਨੀ ਹੈ। ਜਾਤੇ ਕਲਪ ਸੂਤਰ ਵੀ ਵੇਦ ਕੇ ਉਪਯੋਗੀ ਹੋਣੇ ਤੇ ਵੇਦ ਕੇ ਅੰਗ ਹੈ। ਤੈਸੇ ਵਿਆਕਰਨ ਤੋਂ ਵੇਦ ਮੇਂ ਵੇਦ ਕੇ ਸ਼ਬਦਨ ਕਾ ਸੂਤਰ ਕਾ ਗਿਆਨ ਹੋਵੇ ਹੈ। ਸੋ ਵਿਆਕਰਨ ਸੂਤਰ ਰੂਪ ਅਸ਼ਟ ਅਧਿਆਇ ਪਾਣੀ ਨਾ ਮੁਨੀ ਕੇ ਨੇ ਕਿਹਾ ਹੈ।
ਅਸ਼ਟ ਅਧਿਆਇ ਜਿਹੜੀ ਹੈ ਨਾ ਉਹ ਮੇਰੇ ਖਿਆਲ ਸ਼ਾਇਦ ਲਘੂ ਮਧਮਾ ਦੀ ਪੜ੍ਹਾਈ ਜਾਂਦੀ ਹੈ।
ਲਘੂ ਮਧਮਾ
ਇਹ ਸੰਸਕ੍ਰਿਤ ਦੀ ਜਿੱਦਾਂ ਆਪਾਂ ਕਹਿੰਦੇ ਪਾਰਟ ਵਨ ਪਾਰਟ ਟੂ ਫਿਰ ਫਾਈਨਲ ਬੀ ਏ ਇੱਦਾਂ ਆ। ਲਘੂ ਮਧਮਾ ਜਿਹੜੀ ਕੌਮ ਦੀ ਹੈ ਕੌਮ ਦੀ ਗ੍ਰੰਥ ਉਹ ਲਘੂ ਸਿਧਾਂਤ ਕੌਮ ਦੀ ਹੈ, ਉੱਥੋਂ ਸ਼ੁਰੂ ਹੁੰਦਾ ਵੀ ਛੋਟੇ ਛੋਟੇ ਇਹ ਬ੍ਰਾਹਮਣ ਜਾਤਾ ਹੈ ਬ੍ਰਾਹਮਣ ਗੱਛੇ 'ਤੇ, ਹਾਂਜੀ ਬ੍ਰਾਹਮਣ ਗੱਛੇ 'ਤੇ ਬ੍ਰਾਹਮਣ ਜਾਤਾ ਹੈ, ਬ੍ਰਾਹਮਣ ਪਿੰਡ ਨੂੰ ਜਾ ਰਿਹਾ ਬ੍ਰਾਹਮਣ ਗ੍ਰਾਮੈ ਗੱਛਤੇ, ਇੱਦਾਂ ਦਾ ਜਿਹੜਾ ਇਹ ਅੱਖਰ ਨੇ ਛੋਟੇ ਇਹ ਲਘੂ ਸਿਧਾਂਤ ਕੌਮ ਦੀ ਤੋਂ ਗਿਆਨ ਚਾਹੁੰਦੇ ਆ। ਯਾਨੀ ਜਿਹੜੇ ਸੰਸਕ੍ਰਿਤ ਪੜ੍ਹਦੇ ਆ ਉਹ ਪਹਿਲਾਂ ਲਘੂ ਸਿਧਾਂਤ ਕੌਮ ਦੀ ਪੜ੍ਹਦੇ ਆ, ਉਹ ਇੱਥੋਂ ਕੰਮ ਚੱਲਦਾ ਵਾ।
ਕਾਤਿਆਇਨ ਔਰ ਪਤੰਜਲੀ ਨੇ ਤਿੰਨ ਸੂਤਰਾਂ ਕੇ ਵਿਆਖਿਆਨ ਰੂਪ ਵਾਤਿਕ ਔਰ ਭਾਸ਼ਿਕ ਕੀਆ ਹੈ, ਔਰ ਜੋ ਵਿਆਕਰਨ ਹੈ ਤਿੰਨ ਮੇਂ ਵੇਦ ਕੇ ਸ਼ਬਦਨ ਕਾ ਵਿਚਾਰ ਨਹੀਂ ਜਾਤੇ, ਪ੍ਰਾਣਾਧਿਕਨ ਮੇਂ ਉਪਯੋਗੀ ਹੈ ਤੋ ਹੈ ਪਰੰਤੂ ਵੇਦ ਕੇ ਉਪਯੋਗੀ ਨਹੀਂ, ਔਰ ਪਾਣਨੀ ਕ੍ਰਿਤ ਵਿਆਕਰਨ ਵੇਦ ਕੇ ਸ਼ਬਦਨ ਕੀ ਵੀ ਸਿੱਧੀ ਕਰੇ ਹੈ। ਜਦ ਵੇਦ ਕਾ ਅੰਗ ਹੈ ਤੈਸੇ ਯਾਸਕ ਨਾਮ ਮੁਨੀ
ਯਾਸਕ ਨਾਮ ਮੁਨੀ ਨੇ
ਤ੍ਰਯੋਦਸ ਅਧਿਆਇ ਰੂਪ ਨਿਰੁਕਤ ਕੀਆ ਹੈ, ਤਾਂ ਵੇਦ ਕੇ ਮੰਤਰਣ ਮੇਂ ਅਪਰ
ਅਪਰ ਸਿੱਧ ਪਦਨ ਕੇ ਅਰਥ
ਪਦਨ ਕੇ ਅਰਥ ਬੋਧ ਕੇ ਨਿਮਿਤ ਨਾਮ ਨਿਰੂਪਣ ਕੀਏ ਹੈ, ਜਾਂ ਤੇ ਵੇਦਕ ਅਪਰ ਸਿੱਧ ਪਦਨ ਕੇ ਅਰਥ ਗਿਆਨ ਮੇਂ ਉਪਯੋਗੀ ਹੋਣੇ ਤੇ ਨਿਰੁਕਤ ਦੀ ਵੇਦਕ ਅੰਗ ਹੈ। ਸੰਗਿਆ ਕਾ ਬੋਧਕ ਜੋ ਪੰਚਾਧਿਆਏ ਰੂਪ ਨਿਕੁੰਤ ਨਾਮ ਰੂਪਨ
ਨਿਕੰਟੂ 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 ਵੀ ਵਿਆਕਰਨ ਨੂੰ ਕਹਿੰਦੇ ਆ ਸੇ ਉਹਨਾਂ ਜਿੱਦਾਂ ਦੂਸਰੀ ਹੁੰਦੀ ਨਾ ਡਿਕਸ਼ਨਰੀ ਨਿਕੰਟੂ ਡਿਕਸ਼ਨਰੀ ਨੂੰ ਕਹਿੰਦੇ ਆ, ਜਿਹੜੇ ਅਦਰ ਵੈਦਿਕ ਦੇ ਜਿੱਥੇ ਅੱਖਰ ਲੱਭਣੇ ਨਾ ਉੱਥੇ ਨਿਰਕੰਟੂ ਜੀ ਲੱਭਦੇ ਜਾ ਕੇ
ਸ਼ਬਦ ਕੋਸ਼ ਹੋ ਗਿਆ।
ਹਾਂ ਸ਼ਬਦ ਕੋਸ਼ ਡਿਕਸ਼ਨਰੀ ਨੂੰ ਮਿਲ ਜੂਗਾ। ਹਾਂ ਇਹ ਨਿਕੰਟੂ ਆਮ ਕਰਕੇ ਵੈਦਿਕ ਦੇ ਵਿੱਚ ਜ਼ਿਆਦਾ ਕਰਦਾ।
ਅੱਛਾ ਨਾਮ ਗ੍ਰੰਥ ਜਾਸਕ ਨੇ ਕੀਆ ਹੈ ਗਿਆਨ ਹੋਵੇ ਹੈ।
ਇਹ ਉੱਤੇ ਰਹਿ ਗਿਆ ਇੱਕ ਅਦਿੱਤਯ ਗਰਗ ਆਦਿ ਕ੍ਰਿਤ ਜੋਤਿਸ਼ ਵੀ ਵੇਦਕ ਅੰਗ ਹੈ, ਉਹਨੇ ਜੋਤਿਸ਼ ਲਿਖਿਆ। ਕਾਹੇ ਦੇ ਵੈਦਿਕ ਕਰਮ ਕੇ ਆਰੰਭ ਮੈਂ ਕਾਲ ਕਾ ਗਿਆਨ ਚਾਹੀਏ, ਸੋ ਕਾਲ ਕਾ ਗਿਆਨ ਜੋਤਿਸ਼ 'ਤੇ ਹੋਵੇ ਹੈ ਜਾਂ ਤਾਂ ਵੇਦ ਕਾਂਗ ਹੈ। ਹੁਣ ਹਿੰਦੂ ਮਾਤਾ ਵਾਲੇ ਸਾਰੇ ਕੋਈ ਵੀ ਸਮਾਂ ਨਿਯਤ ਕਰਦੇ ਆ। ਹੁਣ ਉੱਥੇ ਬੜਾ ਵਿਵਾਦ ਆ ਰਿਹਾ ਵੀ 5 ਅਗਸਤ ਨੂੰ ਜਿਹੜਾ ਇਹਨਾਂ ਨੇ ਮੰਦਰ ਦਾ ਉਦਘਾਟਨ ਕੀਤਾ ਉਹਲੇ ਸਾਰੇ ਦੇਵਤੇ ਸੁੱਤੇ ਸੀਗੇ। ਮੋਦੀ ਕਹਿੰਦੇ ਪਾਗਲ ਹੈ ਆਪਣੀ ਮਨਮਾ ਹੀ ਕਰਦਾ, ਉਹ ਇੱਕ ਹੈਗਾ ਬਿਹਾਰ ਦਾ ਮੇਰੇ ਖਿਆਲ ਹੈਗਾ ਬੜਾ ਤੇਜ਼ ਬੋਲਦਾ, ਕਹਿੰਦੇ ਹਿੰਦੂ ਮਤ ਕਹਿੰਦੇ ਉਹਨਾਂ ਨੇ ਕਾਂਡ ਕਰ ਦਈਆ। ਕਹਿੰਦੇ ਜਬ 5 ਅਗਸਤ ਕੋ ਇਹ ਕਰਨ ਗਏ ਤੇ ਉਸ ਸਮੇਂ ਤੋਂ ਹਿੰਦੀ ਦੇਵਤਾ ਸਭ ਸੋਨੇ ਚਲੇ ਗਏ ਤੇ ਇਸ ਕਾਰਨ ਕਰਿਆ। ਤੋ ਇਹ ਜਿਹੜਾ ਆਦਿਤਯ ਗਰਗ ਆਦਿ ਕਾਗਰੇ ਜੋਤਿਸ਼ ਦਾ ਗ੍ਰੰਥ ਹੈ ਨਾ ਉਹ ਵੇਦ ਦਾ ਅੰਗ ਹੈ, ਉਹ ਕਿਉਂਕਿ ਕਾਲ ਦਾ ਗਿਆਨ ਜੋਤਿਸ਼ 'ਤੇ ਹੋਵੇ ਨਾ, ਕਿਹੜੇ ਕਾਲ 'ਚ ਕਿਹੜੇ ਟਾਈਮ 'ਚ ਕਿਹੜਾ ਕੰਮ ਕਰਨਾ। ਜੀ ਪਿੰਗਲ ਮੁਨੀ ਨੇ
ਸੂਤਰ
ਅਸ਼ਟਾਧਿਆਈ
ਅਤੇ ਛੰਦ ਨਿਰੂਪਣ ਕੀਏ ਹੈ, ਤਿੰਨ ਤੇ ਵੇਦਿਕ ਗਾਇਤਰੀ ਆਦਿ ਗ੍ਰਛੰਦਨ ਕਾ ਗਿਆਨ ਹੋਵੇ ਹੈ, ਜਾਂ ਤੇ ਪਿੰਗਲ ਕ੍ਰਿਤ ਸੂਤਰ ਵੀ ਵੇਦ ਕੇ ਅੰਗ ਹੈ।
ਹਾਂ ਪਿੰਗਲ ਕੋਈ ਕਵਿਤਾ ਦੀ ਜਿਹੜੀ ਗ੍ਰਾਮਰ ਹੈ ਵਿਆਕਰਨ ਹੈ ਉਹ ਪਿੰਗਲ ਹੈ। ਪਿੰਗਲ ਨੂੰ ਦੇਖ ਪਿੰਗਲ ਅਨੁਸਾਰ ਦੇਖਿਆ ਜਾਂਦਾ ਹੈ ਇਹ ਕਵਿਤਾ ਠੀਕ ਹੈ ਗਲਤ ਹੈ, ਇਹ ਮਾਤ੍ਰਿਕ ਛੰਦ ਵਾਲੀ ਹੈ ਗਣਕ ਛੰਦ ਵਾਲੀ ਹੈ ਜਾਂ ਵਰਣਕ ਛੰਦ ਵਾਲੀ। ਵਰਨ ਕੀ ਛੰਦ ਵਿੱਚ ਕੇਵਲ ਅੱਖਰ ਗਿਣੇ ਜਾਂਦੇ, ਜਿੱਦਾਂ ਆਪਾਂ ਸਕੂਲ ਕਹਿੰਦੇ ਹਾਂ ਸੱਸਾ ਕੱਕਾ ਲੱਲਾ, ਤਿੰਨ ਤਿੰਨ ਵਰਨ ਹੈ ਇਹਦੇ 'ਚ। ਜਦੋਂ ਅਸੀਂ ਇਹਨੂੰ ਪਿੰਗਲ ਮਾਤਰਾ 'ਚ ਗਿਣਨਾ ਉਦੋਂ ਚਾਰ ਹੈ, ਕੱਕੇ ਤੋਂ ਦਲੈਂਕੜ ਵੀ ਗਿਣਨੇ, ਉਹ ਚਾਰ ਮਾਤਰਾ ਹੋਵੇ। ਜਿਹੜਾ ਹੈਗਾ ਮਾਤਰਕ ਛੰਦ, ਵਰਨਕ ਛੰਦ ਅਤੇ ਗਣਕ ਛੰਦ, ਉਹਦੇ 'ਚ ਗਾਣੇ ਗਿਣੇ ਜਾਂਦੇ ਆ। ਜਿੱਦਾਂ ਭਾਈ ਸੰਤੋਖ ਸਿੰਘ ਦੀ ਕਵਿਤਾ ਆ, ਉਹ ਹੈ ਗਿਣੇ ਉਹਨਾਂ ਪੂਰੇ ਤਿੰਨ ਦੂਸਰੇ ਨਾਲ। ਇਹ ਕਵਿਤਾ ਦੇ ਕਵਿਤਾ ਦੀ ਗਰਾਮਰ ਦੇ ਮੁੱਢਲੇ ਅਸੂਲ ਹੈ, ਤੋ ਇਸ ਲਈ ਕਹਿੰਦੇ, ਕਿਉਂਕਿ ਵੇਦ ਵੀ ਕਵਿਤਾ ਵਿੱਚ ਹੀ ਆ, ਇਸ ਵਾਸਤੇ ਇਹ ਉਹਦੇ 'ਤੇ ਲਾਗੂ ਹੁੰਦਾ। ਅਤੇ ਜਿਹੜਾ ਪਿੰਗਲ ਮੁਨੀ ਨੇ ਜਿਹੜਾ ਸੂਤਰ ਅਸ਼ਟਾ ਦਿਹਾਈ ਲਿਖੀ ਹੈ ਨਾ, ਇਹਦੇ 'ਚ ਛੰਦ ਨਿਰੂਪਣ ਕੀਤੇ, ਛੰਦ ਦੱਸੇ ਗਏ ਨੇ ਵੀ ਕਿਹੜਾ ਛੰਦ ਹੈ, ਮਾਤਰਕ ਛੰਦ ਹੈ, ਗਣਕ ਛੰਦ ਹੈ, ਜਾਂ ਇਹ ਵਰਨਕ ਛੰਦ ਹੈ। ਇਹ ਵੀ ਵੇਦ ਦੇ ਅੰਗ ਹੀ ਆ।
ਤੈਸੇ ਅਦਿੱਤੇ ਗਰਗਾਦੀ ਕਿਰਤ ਜੋਤਿਸ਼ ਵੀ ਵੇਦ ਕਾਂਗ ਹੈ, ਕਾਹੇ ਤੇ ਵੈਦਿਕ ਕਰਮ ਕੇ ਆਰਾਮ ਮੇਂ ਕਾਲ ਕਾ ਗਿਆਨ ਚਾਹੀ, ਸੋ ਕਾਲ ਗਿਆਨ ਜੋਤਿਸ਼ ਤੇ ਹੋਵੇ। ਇਹ ਬਾਅਦ 'ਚ ਦੱਸਿਆ ਨਾ, ਜਾਤਿ ਵੇਦ ਕਾ ਅੰਗ ਹੈ, ਇਹ ਖੱਟ ਜੋ ਵੇਦ ਕੇ ਅੰਗ ਹੈ, ਤਿਨ ਮੇਂ ਵੇਦ ਮੇਂ ਉਪਯੋਗੀ ਜੋ ਅਰਥ ਨਹੀਂ, ਤਾਂ ਕਾ ਪ੍ਰਸੰਗ ਤੇ ਨਿਰੂਪਣ ਕੀਆ ਹੈ, ਪ੍ਰਧਾਨਤਾ ਸੇ ਨਹੀਂ। ਜਾਂ ਤੇ ਵੇਦ ਕਾ ਜੋ ਪ੍ਰਯੋਜਨ ਹੈ, ਸੋਈ ਖੱਟ ਅੰਗਨ ਕਾ ਪ੍ਰਯੋਜਨ ਹੈ,
ਪ੍ਰਸੰਗ ਵੱਖਰਾ ਨਹੀਂ, ਵੱਖਰਾ ਨਹੀਂ।
ਪੁਰਾਣ ਅਸ਼ਟਾਦਸ ਹੈ, ਵਿਆਸ ਨਾਮ ਉਨੀ ਨੇ ਕੀਏ ਹੈ, ਜਿਨਕੇ ਨੇਮ ਇਹ ਨਾਮ ਹੈ, ਬ੍ਰਹਮ ਪਦਮ ਵੈਸ਼ਨਵ ਸ਼ੈਵ ਭਾਗਵਤ ਨਾਰਦੀ ਮਾਰਕੰਡੇ ਅਗਨੇਯ ਭਵਿੱਖਿਅ ਬ੍ਰਹਮ ਵੈਵਰਤ ਲੈਂਗ ਬਰਾਹ ਸਕੰਦ ਵਾਮਨ ਕੌਰਮ
ਮਤਸਯ
ਗਰੁੜ ਬ੍ਰਹਮਾਂਡ। ਇਹ ਅਸ਼ਟਾਦਸ ਪੁਰਾਣ
18 ਪੁਰਾਣ ਹੈ,
ਵਿਆਸ ਨੇ ਕੀਏ ਹੈ।
ਤੁਸੀਂ ਦੱਸੋ ਇੰਨਾ ਇੰਨਾ ਵਿਆਸ ਲਿਖੀ ਗਿਆ 18 ਪੁਰਾਣ, 18 ਹੀ ਉਪ ਪੁਰਾਣ ਹੈਗਾ।
ਤੈਸੇ ਕਾਲੀ ਪੁਰਾਣ ਆਦਿਕ
ਬਹੁਤ
ਹੈ, ਸੇ ਉਪ ਪੁਰਾਣ ਹੈ, ਕੋਈ ਉਪ ਪੁਰਾਣ ਵੀ ਅਸ਼ਟਾਦਸ ਕਹੇ ਹੈ ਸੋ ਨਿਯਮ ਨਹੀਂ, ਉਪ ਪੁਰਾਣ ਬਹੁਤ ਹੈ, ਭਾਗਵਤ ਦੋ ਹੈ, ਇਹ ਇੱਕ ਤੋਂ ਵੈਸ਼ਨਵ ਭਾਗਵਤ ਹੈ ਔਰ ਦੂਸਰਾ ਭਾਗਵਤੀ ਭਾਗਵਤ ਹੈ, ਦੋਨੋਂ ਕੀ ਸਮਾਨ ਸੰਖਿਆ ਅਸ਼ਟਾਦਸ ਸੰਸਰ ਹੈ, ਔਰ ਦੋਨੋਂ
ਅਸ਼ਟਾਦਸ
ਦੋਨੋਂ
ਮੰਨੇ, ਕਿਉਂਕਿ ਦੋਨੋਂ ਵਿਆਸ ਨੇ ਲਿਖੇ।
ਜੈਸੇ ਵਿਆਸ ਨੇ ਪੁਰਾਣ ਕੀਏ ਹੈ, ਤੈਸੇ ਉਪ ਪੁਰਾਣ ਭੀ ਕੋਈ ਵਿਆਸ ਨੇ ਕੀਏ ਹੈ, ਕੋਈ ਉਪਰਾਣ ਪਰਾਸਰ ਆਦਿਕ ਅਨੇ ਸਰਵਗਿਆ ਮੁਨੀਓ ਨੇ ਕੀਏ ਹੈ, ਜਾਂ ਤੇ ਉਪਰਾਣ ਦੀ
ਪ੍ਰਮਾਣ ਯੋਗ ਹੈ,
ਜੋ ਉਪਨਿਖਦਨ ਕਾ ਅਰਥ ਹੈ, ਸੋਈ ਉਪਰਾਣ ਸਹਿਤ ਪ੍ਰਾਣ ਕਾ ਅਰਥ ਹੈ, ਇਹ ਵਾਰਤਾ ਅੱਗੇ ਪ੍ਰਤਿਪਾਦਨ
ਕਰੇਗੇ।
ਜੈਸੇ ਪੰਜ ਅਧਿਆਏ ਰੂਪ ਨਿਆਇ ਸੂਤਰ ਗੌਤਮ ਨੇ ਕੀਏ ਹੈ, ਤਿਨਕੇ ਤਿਨਮੇ ਜੁਗਤੀ ਪ੍ਰਧਾਨ ਹੈ, ਜੁਗਤੀ ਚਿੰਤਨ ਮੈਂ ਪੁਰਖ ਤੈਂ ਪੁਰਖ ਕੀ ਤੀਬਰ ਬੁੱਧੀ ਹੋਵੇ, ਤਬ ਮੰਨਣ ਕਰਨੇ ਵਿਖੇ ਸਮਰਥ ਹੋਵੇ।
ਹਾਂ ਤੇ ਜੇ ਬੁੱਧੀ ਮਾੜੀ ਹੋਵੇ ਸਵੇਰ ਦੀ ਗੱਲ ਸ਼ਾਮ ਤੱਕ ਭੁੱਲ ਜਾਏ, ਉੱਥੇ ਉੱਥੇ ਕੁਛ ਨਹੀਂ ਹੁੰਦਾ।
ਜਾਂ ਤੇ
ਜੁਗਤੀ ਪ੍ਰਧਾਨ
ਨਿਆਏ ਸੂਤਰ ਕਾ ਵੀ ਮੰਨਣ ਦੁਆਰਾ ਵਿਦਾਂਤ ਜਨੇ ਗਿਆਨ ਹੀ ਫਲ ਹੈ।
ਜਿਹੜਾ ਨਿਆਏ ਹੈ ਨਾ, ਨਿਆਏ ਵਿੱਚ ਜੁਗਤੀਆਂ ਬਹੁਤ ਦਿੱਤੀਆਂ, ਇਸ ਵਾਸਤੇ ਜੁਗਤੀ ਵੀ ਜਿਹੜੀ ਹੈ ਤਰਕ ਬੁੱਧੀ ਨਾਲ ਕੀਤੀ ਜਾਵੇ ਤਾਂ ਸਿੱਧ ਹੋ ਜਾ, ਕਹਿੰਦੇ ਉਹ ਵੀ ਵੇਦ ਦਾ ਹੀ ਹਿੱਸਾ ਬਣਦਾ,
ਤਰਕ ਜਿਹੜੀ ਜੁਗਤੀ ਨਾਲ ਕੀਤੀ ਜਾਵੇ,
ਹਾਂ ਉਹਦਾ ਫਲ ਹੱਲ ਲੱਭਦਾ ਹੋਵੇ ਕੋਈ। ਹਾਂ,
ਔਰ ਕਨਾਦ ਨਾਮ ਮੁਨੀ ਨੇ 10 ਅਧਿਆਏ ਰੂਪ ਵਿਸ਼ੇਸ਼ਕ ਸੂਤਰ ਕੀਏ ਹੈ, ਤਿਨਕਾ ਵੀ ਨਿਆਇ ਮੇਂ ਅੰਤਰ ਭਾਵ ਹੈ,
ਕਨਾਦ ਮੁਨੀ ਦਾ।
ਤੈਸੇ ਮੀਮਾਸਾ ਕੇ ਦੋ ਭੇਦ ਹੈ, ਇੱਕ ਧਰਮ ਮੀਮਾਸਾ, ਦੂਸਰਾ ਬ੍ਰਹਮ ਮੀਮਾਸਾ। ਧਰਮ ਮੀਮਾਸਾ ਕੋ ਪੂਰਵ ਮੀਮਾਸਾ ਕਹੇ ਹੈ, ਬ੍ਰਹਮ ਮੀਮਾਸਾ ਕੋ ਉੱਤਰ ਮੀਮਾਸਾ ਕਹੇ ਹੈ।
ਹਾਂ, ਉੱਤਰੀ ਪੂਰਵੀ ਦੋ ਹੈ,
ਧਰਮ ਮੀਮਾਸਾ ਤੇ ਬ੍ਰਹਮ ਮੀਮਾਸਾ। ਧਰਮ ਮੀਮਾਸਾ ਕੇ ਦੁਆਦਸ ਅਧਿਆਏ ਹੈ, ਜੈਮਨੀ ਨਾਮ ਤਾਕਾ ਕਰਤਾ ਹੈ, ਕਰਮ ਅਨੁਸ਼ਠਾਨ ਕਾ ਰੀਤੀ ਸੇ ਤਾਮੇ ਪ੍ਰਤਿਪਾਦਨ ਕਰੀ ਹੈ, ਜਾਂ ਤੇ ਵਿਧੀ ਕਿਸੇ ਕਾਰਨ ਮੇ ਪ੍ਰਵਿਰਤੀ ਧਰਮ ਮੀਮਾਸਾ ਕਾ ਫਲ ਹੈ, ਕਰਮੇ ਪ੍ਰਵਿਰਤੀ ਸੇ ਅੰਤਸ਼ਕਰਨ ਸ਼ੁੱਧੀ ਤਾਸੇ ਗਿਆਨ ਔਰ ਗਿਆਨ ਕੇ ਮੋਕਸ਼, ਇਸ ਰੀਤੀ ਸੇ ਧਰਮ ਮੀਮਾਸਾ ਕਾ ਮੋਕਸ਼ ਫਲ ਹੈ। ਔਰ ਧਰਮ ਮੀਮਾਸਾ ਕੇ ਦੁਆਦਸ ਅਧਿਆਇਨ ਮੈਂ ਆਪਸ ਮੇਂ ਅਰਥ ਕਾ ਭੇਦ ਹੈ, ਸੋ ਕਠਨ ਹੈ, ਲਿਖਿਆ ਨਹੀਂ। ਔਰ ਸੰਕਰ ਖਾਣ ਕਾਂਡ ਪੰਜ ਅਧਿਆਇ ਰੂਪੀ ਜੈਵਨੀ ਨੇ ਕੀਆ ਹੈ, ਤਾਂ ਕਿ ਵਿਖੇ ਉਪਾਸਨਾ ਕਰੀ ਹੈ, ਤਾਂ ਕਿ ਧਰਮ ਮੀਮਾਸਾ ਕੇ ਅੰਤਰ ਭਾਵ ਹੈ। ਤੈਸੇ ਬ੍ਰਹਮ ਮੀਮਾਸਾ ਕੇ ਚਾਰ ਅਧਿਆਇ ਹੈ, ਤਾਂ ਕਰਤਾ ਵਿਆਸ ਹੈ, ਇੱਕ ਇੱਕ ਅਧਿਆਇ ਕੇ ਚਾਰ ਚਾਰ ਪਾਦ ਹੈ, ਤਾਂ ਪ੍ਰਥਮ ਅਧਿਆਇ ਮੈਂ ਇੱਕ ਇਹ ਅਰਥ ਹੈ ਸਾਰੇ ਉਪਨਿਸ਼ਦ ਵਾਕੇ ਬ੍ਰਹਮ ਕੋ
ਪ੍ਰਤਿਪਾਦਨ ਕਰੇ ਹੈ। ਉਪਨਿਸ਼ਦਾਂ ਜਿਹੜੀਆਂ ਸਾਰੀਆਂ ਨੇ ਉਹ ਬ੍ਰਹਮ ਦਾ ਪ੍ਰਤਿਪਾਦਨ ਕਰਦੀਆਂ ਨੇ। ਉਪਨਿਸ਼ਦ ਮਤਲਬ ਐਂ ਕਹਿ ਲਓ ਵੀ ਜਿੱਦਾਂ ਗੰਨਾ ਲਿਆਂਦਾ ਖਾ ਖੋਰੀ ਅਤੇ ਆਗਾਂ ਸਮੇਤ ਫਿਰ ਉਹਨੂੰ ਝਾੜ ਕੇ ਗੰਨਾ ਕੱਢ ਲਿਆ, ਗੰਨੇ 'ਚੋਂ ਰਸ ਕੱਢ ਲਿਆ, ਰਸ ਵਿੱਚੋਂ ਗੁੜ ਸ਼ੱਕਰ ਬਣ ਗਿਆ,
ਉਹ ਜਿਹੜਾ
ਹਾਂ ਸ਼ੱਕਰ ਗਿਆਨ ਦਾ ਮਤਲਬ ਉਪਨਿਸ਼ਦਾਂ ਵਿੱਚ ਗਿਆਨ ਦਾ ਅੰਤ ਹੈ।
108
ਕਈ 108 ਉਪਨਿਸ਼ਦਾਂ ਗਿਣਦੇ ਆ, ਹਰ ਇੱਕ ਦੀ ਵੱਖਰੀ ਵੱਖਰੀ ਉਪਨਿਸ਼ਦ ਹੈ, ਚਾਰ ਵੇਦ ਚਾਰਾਂ ਦੀਆਂ ਉਪਨਿਸ਼ਦਾਂ ਵੱਖਰੀਆਂ। ਵੈਸੇ ਨੌ ਜਿਹੜੀਆਂ 8-9 ਸਾਰੀਆਂ ਮੰਨੀਆਂ, ਜਿਹੜੀ ਈਸ਼ਾਵਾਸ ਉਪਨਿਸ਼ਦ ਵਿੱਚ 9 ਇਕੱਠੀਆਂ ਕੀਤੀਆਂ ਨੇ, ਵੇਦਾ ਆਪਣੇ ਕਾਠ ਉਪਨਿਸ਼ਦ, ਲਿੰਗ ਉਪਨਿਸ਼ਦ, ਈਸ਼ਾਵਾਸ ਉਪਨਿਸ਼ਦ, ਬਿਰਧਾਰਣਿਕ ਉਪਨਿਸ਼ਦ, ਇਹਦਾ 9 ਨੇ। ਜਿਹੜਾ ਵਿਦਿਆਰਣ ਮੁਨੀ ਦੀ ਰਚਨਾ ਹੈ ਨਾ, ਉਹ ਵੀ ਬੜੀ ਗੈਰ ਪੰਚਦਸੀ ਵਿਦਿਆਰਣ ਮੁਨੀ ਦੀ ਰਚਨਾ,
ਹਾਂਜੀ
ਬੜੀ ਬੜੀ ਉਹ ਵੀ ਗੰਭੀਰ ਹੈ। ਮਤਲਬ ਆਤਮ ਤੱਤ ਨੂੰ ਜਾਣਨ ਦਾ ਉਹ ਸਮਝੋ ਸਿਖਰ ਹੈ। ਮੰਦ ਬੁੱਧੀ ਵਾਲੇ ਲਈ ਤਾਂ ਕੁਛ ਵੀ ਨਹੀਂ ਹੈਗਾ, ਮੰਦ ਬੁੱਧੀ ਦਾ ਘਰ ਦੀਆਂ ਚੀਜ਼ਾਂ ਭੁੱਲਿਆ ਹੁੰਦਾ, ਗੁਆਇਆ ਹੁੰਦਾ, ਸੁੱਟਿਆ ਹੁੰਦਾ ਬਾਅਦ, ਇਹ ਤੀਬਰ ਬੁੱਧੀ ਦਾ ਸਾਰਾ ਕੰਮ। ਉਹ ਰਿਸ਼ੀ ਮੁਨੀ ਕਿੰਨੀ ਤੀਬਰ ਬੁੱਧੀ ਹੋਊ ਜਿਹਨਾਂ ਨੇ ਸਿਧਾਂਤ ਲਿਖੇ। ਦੇਖੋ ਜੰਗਲਾਂ 'ਚ ਰਹਿੰਦੇ, ਖਾਣ ਨੂੰ ਵੀ ਕੁਛ ਨਹੀਂ, ਫਲ ਪੱਤੇ ਫੁੱਲ ਫਲ ਖਾ ਲੈਣੇ, ਜੜ੍ਹਾਂ ਖਾ ਲੈਣੀਆਂ, ਪਾਣੀ ਪੀ ਲੈਣਾ ਚਸ਼ਮੇ 'ਚੋਂ, ਕਿਸੇ ਤੋਂ ਕੋਈ ਲੈਣਾ ਨਹੀਂ ਦੇਣਾ ਨਹੀਂ। ਭੋਜ ਪੱਤਰਾਂ ਦੇ ਉੱਤੇ ਲਿਖੀ ਗਏ, ਉਹਨਾਂ ਦੀ ਸ਼ੈਲੀ, ਉਹਨਾਂ ਦੀ ਭਾਸ਼ਾ ਵੀ ਬੜੀ ਅਜੀਬ ਸੀਗੀ। ਹਾਂਜੀ ਕਿਹਦੇ ਕੋਲ ਪੜ੍ਹਦੇ ਤਾਂ ਸਾਰੇ ਸੀਗੇ, ਹੁਣ ਸੌਨਕ ਰਿਸ਼ੀ ਹੋਇਆ ਉਹਦੇ ਕਹਿੰਦੇ 60,000 ਰੁਪਏ, ਕਿੰਨਾ
80,000
ਉੱਥੇ ਉਹ ਉਹਨਾਂ ਦਾ ਚੇਲਾ ਉਹਨੇ ਪੜ੍ਹਦਾ, ਪੂਰੀ ਯੂਨੀਵਰਸਿਟੀ ਸੀ। ਕਿਹੜੀ ਯੂਨੀਵਰਸਿਟੀ ਜਿਹੜੇ 80,000 ਵਿਦਿਆਰਥੀ ਹੈ, ਨਾ ਪੰਜਾਬੀ ਨਾ ਪਟਿਆਲਾ ਨਾ ਗੁਰੂ ਨਾਨਕ ਕੇ ਯੂਨੀ ਚਾਹੀਦੀ, 80,000 ਬੜਾ। ਮੈਂ ਹੁਣ ਕਿੱਥੇ ਗਾੜੇ ਕੱਲ੍ਹ ਪਰਸੋਂ ਪੜਿਆ ਵੀ 88,000 ਉਹਦਾ ਚੇਲਾ ਸੀ ਜਿਹੜਾ ਤੂੰ ਪੜ੍ਹਦਾ ਸੁਣ ਰਹੀ ਸੀ, 88,000 ਯਾਰ ਪੂਰਾ ਟਾਂਡੇ ਦੇ ਸਾਰੇ ਕੁੱਲੀਆਂ ਵੰਡਣ ਨੇ ਉਹਨਾਂ ਦੀਆਂ, ਖਾਂਦੇ ਕੀ ਸੀ, ਕਿੱਥੋਂ ਆਉਂਦੇ, ਖਾਂਦੇ ਲੰਗੋਟੀਆਂ ਵੀ ਚਾਹੀਦੀਆਂ ਉਹਨੂੰ, ਭਾਵੇਂ ਪਤਾ ਨਹੀਂ ਸਾਰੇ ਕੱਖਾਂ ਪਤਾ ਹੀ ਨਹੀਂ ਹੁੰਦਾ, ਆਜ ਦੁਆਜ ਦੇ ਪੱਤੇ ਦਰਖਤ ਦੇ ਡੰਡੇ ਕਰਦੇ ਉਹਨੇ ਪੱਤੇ ਤੋੜ ਤੋੜ ਕੇ ਉਹਨਾਂ ਨੇ ਹੋਇਆ, 5-10 ਬੰਦੇ ਤੇ ਕੁੜੀ ਚੋਲ ਵਿੰਗੀ ਰਹਿੰਦੀ ਗਈ। ਚਲੋ
ਉਪਾਸਨਾ ਸਾਧਨ ਕੇ ਵਿਕਾਰ ਤ੍ਰਿਤੀ ਅਧਿਆਇ ਮੈਂ ਕਿਹਾ ਹੈ, ਗਿਆਨ ਉਪਾਸਨਾ ਕਾ ਫਲ ਚਤੁਰਥ ਅਧਿਆਇ ਮੈਂ ਕਿਹਾ ਹੈ, ਇਹ ਬ੍ਰਹਮ ਮਾਸਾ ਰੂਪ ਸਰੀਰਕ ਸ਼ਾਸਤਰ ਹੀ ਸਰਵ ਸ਼ਾਸਤਰ ਮੈਂ ਪ੍ਰਧਾਨ ਹੈ।
ਬ੍ਰਹਮ ਮਾਸਾ
ਮੁਮੁਸ਼ ਕੋ
ਜਹੀ ਉਪਾਦੇ, ਜਾਣੀ ਜਿਹੜਾ ਨਾ ਇਹ ਬ੍ਰਹਮ ਮਮਾਸਾ ਹੈਗਾ, ਲਿਆਉਣਾ ਮੈਂ ਉੱਤਰੀ ਪੂਰਬੀ ਦੋਨੇ ਲਿਆ ਕੇ ਦੇਖਣਾ ਕੀ ਹੈਗਾ। ਆਤਮ ਮਿਲ ਜਾਣਗੇ ਇਹ ਤਾਂ ਕਹਿੰਦੇ ਜਿਹੜੀ ਹੈ ਉੱਤਰੀ ਮਮਾਸਾ ਪੂਰਬੀ ਮਾਸਾ ਮਿਲ ਜਾਣਗੇ, ਦੋ ਹੈਗੇ, ਇੱਕ ਜਲੰਧਰ ਦੁਕਾਨ ਪੁਰਾਣੀ ਮਾਈ ਹੀਰਾਗੇੜ ਦੇ ਅੰਦਰ ਹੈ, ਸੰਸਕ੍ਰਿਤ ਦੀ ਕਿਤਾਬਾਂ ਸਾਰੀਆਂ, ਇੱਕ ਉੱਥੇ ਅੰਮ੍ਰਿਤਸਰ
ਨਹੀਂ
ਹਿੰਦੀ 'ਚ ਅਵੇਲੇਬਲ ਹੈਗੀਆਂ ਨੇ, ਅਤੇ ਬਨਾਰਸ ਪ੍ਰਚਾਰ ਸਰਨੀ ਸਭਾ ਹੈਗੀ ਹੈ, ਆਪਾਂ ਉਹਨਾਂ ਨੂੰ ਲਿਖ ਦਾਂਗੇ ਦੱਸੋ ਕਿੱਥੇ ਨੇ, ਬਹੁਤੇ ਵੱਡੇ ਤਾਂ ਨਹੀਂ ਹੁਣ ਛੋਟੇ ਛੋਟੇ ਹੀ ਆ, ਜਿਹਨਾਂ ਭਵਿਸ਼ ਪੁਰਾਣ ਲਿਆ ਉਹ ਜਿਹੜੇ ਦੋ ਹੈ ਹੋਰ ਆਤਮ ਪੁਰਾਣ ਨਹੀਂ ਮੇਰੇ ਤੋਂ ਪੂਰਾ ਪੜ੍ਹੇਗਾ, ਉਹ ਬਹੁਤ ਵੱਡਾ ਸੀ, ਉਹਦੀਆਂ ਜਿਹੜੀਆਂ 3-4 ਜਿਲਦਾਂ ਸੀ, ਭਵਿਸ਼ ਕੀ ਹੋਏਗਾ, ਭਵਿਸ਼ ਪੁਰਾਣ ਵਿੱਚ ਇੱਦਾਂ ਲਿਖਿਆ ਵੀ ਧਰਤੀ ਬੇਰਸ ਹੋ ਜੂਗੀ, ਮੈਂ ਪੜ੍ਹਦਾ ਪੜ੍ਹਦਾ ਗੁਰੂ ਜੀ ਕੋ ਗਿਆ ਫਿਰ, ਮੈਂ ਕਿਹਾ ਮਹਾਰਾਜ ਲਿਖਿਆ ਧਰਤੀ ਬੇਰਸ ਹੋ ਜੂਗੀ ਵੀ ਧਰਤੀ ਦਾ ਰਸ ਦੇ ਰਹੀ ਆ, ਕਹਿੰਦੇ ਬੇਟਾ ਇਹਦਾ ਮਤਲਬ ਇਹ ਹੈ ਕਿ ਸਮਾਂ ਆਏਗਾ ਧਰਤੀ ਜਿਹੜੀ ਨਾ ਉਪਜ ਜਿਹੜੀ ਹੈਗੀ ਆ ਉਪਜਿਤ ਕਰਨ ਵਿੱਚ ਉਹਦਾ
ਉਪਜਾਊ ਨਹੀਂ ਰਹੇ, ਉਪਜਾਊ ਨਹੀਂ ਬੰਜਰ ਹੋ ਜਾਏ,
ਆਪ ਤੁਸੀਂ ਦੇ ਰਹੇ ਹੋ ਕੀ ਹੋਇਆ, ਹਾਂ ਖਾਦਨਾ ਬਹੁਤ ਨਹੀਂ ਹੁੰਦਾ, ਮੂਲੀ ਪੱਟਣੀ ਖੇਤ 'ਚ ਉਹ ਇੰਨੀ ਸਵਾਦਿਸ਼ਟ, ਸ਼ਲਜਮ ਕੱਚੇ ਪੱਟਣੇ ਉਹ ਧੋ ਕੇ ਖਾਂਦੇ ਜਾਣਾ, ਗੰਨਾ ਮਿੱਠਾ ਸਭ ਕੁਛ, ਹੁਣ ਗੰਨਾ ਵੀ ਸਾਰਾ ਨਿਰਾ ਪਾਣੀ ਹੈ ਕਿਤੇ ਜਾ ਕੇ ਜਨਵਰੀ ਮਹੀਨੇ ਦੇ ਵਿੱਚ ਜਾ ਕੇ ਥੋੜ੍ਹਾ ਮਿਠਾਸ ਆਉਂਦੀ ਉਹ 'ਚ, ਫਿਰ ਆਹ ਦੇਖੋ ਛੋਲੇ ਬਣਾਉਣੇ ਘਰ ਦੇ, ਮੈਂ ਕਿਹਾ ਕਿਆ ਮਸਲਾ ਹੀ ਦਾਲ ਬਣੀ ਯਾਰ, ਖੀਰ ਕੀ ਉਹਦੇ ਮੁਕਾਬਲੇ, ਹੁਣ ਕੋਈ ਵੀ ਫਲ ਕੋਈ ਸਵਾਦ ਨਹੀਂ ਦੇ ਰਿਹਾ। ਖਰਬੂਜੇ ਬੜੇ ਮਿੱਠੇ, ਅਦਵਾਣੇ ਬੜੇ ਮਿੱਠੇ, ਬੜੇ ਬੀਜਦੇ ਸੀ, ਉਹ ਫਲਾਂ ਹੀ ਫਲ ਖੁੱਲ ਵੀ ਗਏ। ਹੁਣ ਜਿਹੜੇ ਆਰੇ ਪਾਣੀ ਸਾਡੇ ਕਿੱਥੇ ਦੇ ਕੱਚੇ ਪਿੱਲੇ ਜੇ ਦਵਾਈਆਂ ਲਾ ਲਾ ਕੇ ਭੇਜੀ ਜਾ ਰਹੇ, ਔਰ ਖਰਬੂਜੇ ਹਦਵਾਣੇ ਜਿਹੜੇ ਤੋੜੇ ਆ ਟਰੱਕਾਂ ਟਰੱਕ ਆਉਂਦੇ ਆ, ਮਹੀਨਾ ਮਹੀਨਾ ਦੋ ਦੋ ਮਹੀਨੇ ਸੜਕਾਂ ਦੇ ਕੰਢੇ ਪਏ ਰਹਿੰਦੇ, ਲੋਕ ਉਹਨੂੰ ਚੁੱਕ ਚੁੱਕ ਖਾਂਦੇ। ਅਸੀਂ ਖੇਤ 'ਚ ਜਾਣਾ, ਐ ਐ ਮਾਰਨਾ
ਫੜ ਜਾਣਾ
ਨਾ, ਟੱਪ ਟੱਪ ਦੀ ਆਵਾਜ਼ ਆਈ ਕਹਿੰਦਾ ਪੱਕਾ, ਜੇ ਆਵਾਜ਼ ਨਹੀਂ ਆਉਂਦੀ ਕਹਿੰਦਾ ਕੱਚਾ, ਉਹਨੂੰ ਨਹੀਂ ਤੋੜਨਾ, ਪੱਕੇ ਨੂੰ ਤੋੜਨਾ, ਐਂ ਠੂੰਕੇ ਮਾਰ ਭਰ ਦੇਖਣਾ ਕਿਹੜਾ ਪੱਕਾ ਆ, ਭੰਨਣਾ ਭੰਨ ਕੇ ਖਾ ਕੇ ਬਸ ਮਾਰਨੀ ਦੋ ਸ਼ਾਮ ਪਰੇ, ਪਰ ਪਾਣੀ ਨਹੀਂ ਪੀਣਾ, ਤਾਂ ਕੱਚੇ ਲਈ ਨਹੀਂ ਪੀਣੇ, ਹੈਜਾ ਹੁੰਦਾ ਸੀ ਨਾਲਾ ਖਾ ਕੇ। ਖਰਬੂਜੇ ਤੋੜ ਕੇ ਲਿਆਉਣੇ, ਬੇਲ ਨੂੰ ਨਿਸ਼ਾਨੀ ਲੈ ਲੈਣੀ ਸਾਰੀ, ਇਹਦੇ ਮਿੱਠੇ ਆ, ਉਹ ਪੱਕਾ ਨਹੀਂ ਤੋੜ ਕੇ ਰੱਖਣਾ। ਪੂਰੇ ਪੂਰੇ ਆਹ ਮੋਟਰ ਤੋਂ ਪਰਲਾ ਖੇਤ ਆ ਤੁਰ ਤੁਰ ਤੱਕ, ਇਹਦੇ 'ਚ 100 ਗੱਡਾ ਦੂਸਰੇ ਦਾ ਪਾਇਆ ਸੀ, ਰੇਤਾ ਨਹੀਂ ਸੀ, ਬੰਬ ਰੇਤਾ ਫਿਰਦਾ ਸੀ, ਉਹਨੂੰ ਸੀੜਿਆ, ਯਾਨੀ 2 ਫੁੱਟ ਦੀ ਜਿਹੜੀ ਮਿੱਟੀ ਉੱਪਰ ਸੁੱਟੀ ਤਾਂ ਜਿਹੜੀ ਖੁੱਲੀ ਥੱਲੇ ਸੁੱਟੀ, ਹਾਂ ਉਹਨੂੰ ਸੀੜਨਾ ਕਹਿੰਦੇ ਸੀ, ਤਾਂ ਉਹ ਉਹਦੇ 'ਚ ਫਿਰ ਖਰਬੂਜਾ ਬੀਜਿਆ, ਬੜਾ ਖਰਬੂਜਾ ਹੋਇਆ। ਮੈਂ ਕਿਹਾ ਟੋਕਰੇ ਟੋਕਰੇ ਵੰਡੀ ਜਾਓ ਖਾਈ ਜਾਓ, ਇਹ ਐਸੀ ਉੱਥੇ ਦੀ ਇੱਕ ਪ੍ਰਕਿਰਿਆ ਸੀ। ਚਲੋ ਧਰਤੀ ਬੇਰਸ ਹੋ ਗਈ, ਹੁਣ ਤਾਂ ਦੇਖੋ ਕੋਈ ਫਰੂਟ ਕੋਈ ਸਬਜ਼ੀ ਕੋਈ ਸਤਨਾਮ ਕੋਈ ਸਬਜ਼ੀ ਕੋਈ ਫਰੂਟ ਜਿਹੜਾ ਹੈ ਨਾ, ਉਹ ਹੁਣ ਮਿੱਠਾ ਨਹੀਂ ਰਹਿ ਗਿਆ। ਚਲੋ ਕੋਈ ਨਹੀਂ, ਬੈਠ ਰਹਿਣ ਬੈਠੋ। ਹਾਂਜੀ,
ਇਹੀ ਉਪਦੇਸ਼ ਹੈ ਤਾਂ ਗਿਆਨ ਦੁਆਰਾ ਮੋਸ਼ ਪੜ ਸਪਸ਼ਟ ਹੀ ਹੈ, ਤੈਸੇ ਮਨੁ ਯਾਗਵਲਕ ਵਿਸ਼ਨੂ
ਯਮ ਅੰਗਰਾ ਵਿਸ਼ਿਸ਼ਟ ਦਕਸ਼ ਸੰਬ੍ਰਤ ਸਾਤਾਪੁਤ ਪ੍ਰਾਸ਼ਰ ਗੌਤਮ ਸੰਖ ਲਿਖਤ ਹਰੀਤ ਅਵਸਤੰਭ ਸ਼ੁਕਰ ਬ੍ਰਿਸ਼ਪਤ ਬਿਆਸ ਕਾਇਤਿਅਨ ਦੇਵਲ ਨਾਰਦ ਆਦਿਕ ਸਰਵਗਯ ਹੋਏ। ਇਹ ਬੰਦੇ ਜਿਹੜੇ ਇਹਨਾਂ ਨੇ ਪ੍ਰਾਣ ਲਿਖੇ, ਇਹ ਸਰਵਗ ਗਿਆਨਵਾਨ ਪੁਰਸ਼ ਹੋਏ। ਤੋ ਅੱਗੇ ਆਉਂਦਾ, ਤਿੰਨੋ ਨੇ ਵੇਦ ਕੇ ਅਨੁਸਾਰ ਸਿਮ੍ਰਤਵਯ ਨਾਮ ਗ੍ਰੰਥ ਕੀਏ ਹੈ, ਸੋਧ ਸ਼ਾਸਤਰ ਧਰਮ ਸ਼ਾਸਤਰ ਕਹੀਏ ਹੈ, ਤਿੰਨ ਮੈਂ ਵਰਣ ਆਸ਼ਰਮ ਕੇ ਕਾਇਕ ਵਾਚਕ ਮਾਨਸਿਕ ਧਰਮ ਕਹੇ, ਤਿਨਕਾ ਵੀ ਅੰਤਕਰਨ ਸ਼ੁੱਧੀ ਦੁਆਰਾ ਗਿਆਨ ਹੋਏ ਕੇ ਮੋਕਸ਼ੀ ਪ੍ਰਯੋਜਨ ਹੈ।
ਜੈਸੇ ਵਿਆਸ ਨੇ ਮਹਾਭਾਰਤ ਔਰ ਵਾਲਮੀਕਿ ਨੇ ਰਮਾਇਣ ਕੀਆ ਹੈ,
ਤਿਨਕਾ ਵੀ
ਧਰਮ ਸ਼ਾਸਤਰ ਮੇ
ਅੰਤਰ ਭਾਵ ਹੈ।
ਹਾਂਜੀ, ਦੇਵਤਾ ਅਰਾਧਕ
ਜਿਹੜਾ ਉਹਨਾਂ ਨੂੰ ਰਮਾਇਣ ਨੂੰ ਪੜ੍ਹੇਗਾ ਜਾਂ ਮਹਾਭਾਰਤ ਨੂੰ ਪੜ੍ਹੇਗਾ, ਡਾਕੂ ਤਾਂ ਨਹੀਂ ਬਣ ਲੱਗਾ, ਚੋਰ ਤਾਂ ਨਹੀਂ ਬਣ ਲੱਗਾ, ਉਹ ਵੀ ਧਰਮ ਬਿਰਤੀ ਵਾਲਾ ਹੈ।
ਮਾਨਸ ਧਰਮ ਕਾ ਨਿਰੂਪਣ ਹੈ, ਪੰਜਵੇਂ ਅਧਿਆਇ ਮੈਂ ਪ੍ਰਪਸ਼ ਕਾ ਖੰਡਨ ਕਹਿਆ ਹੈ, ਛਠੇ ਅਧਿਆਇ ਮੈਂ ਸਾਰੇ ਅਰਥ ਕਾ ਸੰਖੇਪ ਤੇ
ਸੰਗ੍ਰਹਿ ਕੀਆ ਹੈ,
ਪ੍ਰਕਿਰਤੀ ਪੁਰਖ ਕੇ ਵੇਖ ਕਿਤੇ ਪੁਰਖ ਕਾ ਸੰਗ ਗਿਆਨ ਸਾਖ ਸ਼ਾਸਤਰ ਕਾ ਪ੍ਰਯੋਜਨ ਹੈ।
ਪ੍ਰਕਿਰਤੀ ਪੁਰਸ਼ ਕੇ ਵਿਵੇਕ ਤੇ, ਕਿਉਂਕਿ ਜਿਹੜਾ ਇਹ ਸ਼ਾਸਤਰ ਹੈ ਨਾ ਸ਼ਾਂਤ ਸ਼ਾਸਤਰ, ਇਹ ਤੱਤਾਂ ਦੇ ਮੇਲ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦਾ, ਅਨੀਸ਼ਵਰਵਾਦੀ ਹੈ।
ਤਾਕਾ ਵੀ ਤਵੈ ਪਦ ਕੇ ਲਕਸ਼ ਸਾਂਖੇ ਸ਼ਾਸਤਰ ਕਾ ਪ੍ਰਯੋਜਨ ਹੈ, ਤਾਕਾ ਵੀ ਤਵੈ ਪਦ ਕੇ ਲਕਸ਼ ਅਰਥ ਸੋਧਨ ਦੁਆਰਾ ਮਹਾਂਵਾਕਯ ਜਨਯ ਗਿਆਨ ਮੇਂ ਉਪਯੋਗ ਹੋਣੇ ਤੇ ਮੋਕਸ਼ ਹੀ ਫਲ ਹੈ। ਤੈਸੇ ਯੋਗ ਸ਼ਾਸਤਰ 4 ਪਾਦ ਰੂਪ ਹੈ, ਜੋ ਪਤੰਜਲ ਤਾਕ ਕਰਤਾ ਹੈ, ਜੋ ਪਤੰਜਲ ਸੇਖ ਕਾ ਅਵਤਾਰ ਹੈ,
ਸੇਖ ਕਾ ਅਵਤਾਰ
ਸ਼ੇਸ਼ਨਾਗ
ਦਾ ਔਰ
ਰਿਖੀ ਸੰਧਿਆ ਉਪਾਸਨਾ
ਕਰੇ ਥਾ,
ਅੰਜਲੀ ਮੈਂ ਪ੍ਰਗਟ ਹੋਏ ਕੇ ਪ੍ਰਿਥਵੀ ਮੈਂ ਪੜਿਆ
ਹੈ, ਜਾਂ ਤੇ
ਪਤੰਜਲੀ ਨਾਮ ਕਹੇ ਨਾਮ ਕਹੀਏ।
ਕਹਿੰਦਾ ਪਤੰਜਲੀ ਕਿਉਂ ਪਿਆਨਾ ਹੈ ਜਿਹੜਾ ਉਹ ਆਪਣੇ ਸੀਗਾ ਪਤੰਜਲ ਉਹ ਸ਼ੇਸ਼ਨਾਗ ਦਾ ਅਵਤਾਰ ਸੀਗਾ ਇੱਕ ਰਿਸ਼ੀ ਸੰਧਿਆ ਕਰਦਾ ਉਪਾਸ਼ਨਾ ਕਰਿਆ ਤਾਂ ਉਹਦੀ ਅੰਜਲੀ ਆਪਦੇ ਪ੍ਰਗਟ ਹੋ ਕੇ ਉਹਨੇ ਸਿੱਧਾ ਸੁੱਟਿਆ ਵੀ ਮੇਰੇ 'ਤੇ ਕੀ ਪੈਦਾ ਹੋ ਗਿਆ ਤਾਂ ਉਹ ਫਿਰ ਕਹਿੰਦੇ ਧਰਤੀ 'ਤੇ ਡਿੱਗ ਪਿਆ ਪਤੰਜਲ ਰਿਸ਼ੀ ਹਾਂ ਅੰਜਲੀ ਹੱਥ ਨੂੰ ਕਹਿੰਦੇ ਨਾ ਉਹ ਜਿਸਲੇ ਜਿੱਦਾਂ ਪਾਣੀ ਪਾ ਕੇ ਉਹਨੇ ਉਹ ਕਰਦੇ ਆ ਅਗਨੀ ਨੂੰ ਅਰਪਣ ਕਰਦੇ ਆ ਫੁੱਲ ਅਰਪਣ ਕਰਦੇ ਆ ਚਾਵਲ ਅਰਪਣ ਕਰਦੇ ਆ ਸੰਧਿਆ ਦਰਪਣ 'ਚ ਇਹ
ਕੌਣ ਕਰ ਕੌਣ ਰਿਹਾ
ਸੀ ਪਤੰਜਲ
ਅੱਛਾ ਜੀ
ਉਹ ਜਦੋਂ ਕਰ ਰਿਹਾ ਸੀ ਤਾਂ ਹੱਥ ਦੇਖਿਆ ਤੇ ਉਹ ਸ਼ੇਸ਼ਨਾਗ ਦਾ ਅਵਤਾਰ ਆ ਗਿਆ ਉਹਨੂੰ ਥੱਲੇ ਸੁੱਟਦਾ ਸਾਡੇ ਕੋਈ ਵੀ ਕੀੜਾ ਹੱਥ ਆ ਜਾਂ ਕੋਈ ਸ਼ਾਇਦ ਉਹਨੂੰ ਤਿਆਗਣਾ ਹੀ ਸੀ ਉਹ ਤਿਆਗਿਆ ਕਹਿੰਦੇ ਉਹ ਧਰਤੀ 'ਤੇ ਪ੍ਰਗਟ ਹੋ ਪ੍ਰਗਟ ਹੋ ਕੇ ਪ੍ਰਿਥਵੀ 'ਤੇ ਪੜਿਆ ਜਾਂ ਤੇ ਪਤੰਜਲ ਨਾਮ ਕਿਹਾ ਇਹਦੇ ਵਿੱਚ ਪਤੰਜਲੀ ਦੇ ਵਿੱਚ ਜਿੰਨੇ ਮਤਲਬ ਢੰਗ ਦੱਸੇ ਪ੍ਰਾਣਾਯਾਮ ਦੇ ਜਮ ਨਿਯਮ ਉਪਨਿਯਮ ਦੱਸੇ ਨੇ ਉਹ ਤਾਂ ਹੈਗਾ ਸਰੀਰ ਨੂੰ ਸੋਧਣ ਦੇ ਪਰੰਤੂ ਜੇ ਸਰੀਰ ਨੂੰ ਸੋਧਣ ਵਿੱਚ ਕੋਈ ਬਿਮਾਰੀ ਆ ਜਾਏ ਤਾਂ ਉਹਦੇ ਨੁਸਖੇ ਨਾਲ ਹੀ ਪਤੰਜਲ ਵੀ ਦਿੱਤੇ ਗਏ ਦਵਾਈਆਂ ਨਾਲ ਹੀ ਦੱਸੀਆਂ ਤਾਂ ਕਹਿੰਦੇ ਨਾ ਯੋਗ ਸ਼ਾਸਤਰ ਹੈ ਨਾਸਕੂ ਯੋਗ ਸ਼ਾਸਤਰ ਕੀ ਹੈ ਯੋਗ ਸੂਤਰ ਹੈ
ਪਾਣੀ ਵਿਆਕਰਨ ਦਾ ਭਾਖਯ ਕੀਆ ਹੈ ਦਸ ਵਿਸ਼ੇਸ਼ ਰੂਪ ਅਰਤਿਸ਼ਕਰਣ ਮਲ ਹੈ ਤਾਂ ਕਿ ਨਾਸਕ ਯੋਗ ਸੂਤਰ ਕੀ ਹੈ ਤਾਂ ਪ੍ਰਥਮ ਪਾਦ ਮੈਂ ਚਿੱਤ ਵ੍ਰਿਤੀ ਕਾ ਨੋਧ ਰੂਪ ਸਮਾਧੀ ਹੈ ਤਾਂ ਕਿ ਸਾਧਨ ਅਭਿਆਸ ਸਵੈ
ਰਾਗ ਵੈਰਾਗਿਆ ਆਦਿ ਕਹੇ ਚਿੱਤ ਵ੍ਰਿਤੀ ਨਿਰੋਧਾ ਯੋਗਾਸ਼ਤ ਯੋਗ ਦਾ ਨਾਂ ਆ ਚਿੱਤ ਵ੍ਰਿਤੀਆਂ ਦਾ ਨਿਰੋਧ ਕਰਨਾ ਅਤੇ ਚਿੱਤ ਵ੍ਰਿਤੀਆਂ ਦਾ ਨਿਰੋਧ ਹੋ ਗਿਆ ਤਾਂ ਫਿਰ ਭਗਤੀ 'ਚ ਲੱਗ ਜਾਏਗਾ ਜੁੜ ਜਾਏਗਾ ਇਹਦਾ ਮਤਲਬ ਭਗਤੀ ਮਾਰਗ ਵਿੱਚ ਪਰਮੋਕਸ਼ ਵਿੱਚ ਚਿੱਤ ਵ੍ਰਿਤੀਆਂ ਦਾ ਨਿਰੋਧ ਪਤੰਜਲ ਦਾ ਹੋਣਾ ਵੀ ਜ਼ਰੂਰੀ ਹੈ ਉਹ ਵੀ ਠੀਕ ਹੈ
ਯੋਗ ਕਾ ਫਲ ਮੋਸ਼ ਕਹਿਆ ਹੈ ਇਸ ਰੀਤੀ ਸੇ ਯੋਗ ਸ਼ਾਸਤਰ ਵੀ ਗਿਆਨ ਸਾਧਨ ਨਿਧਿਆਸਨ ਕੋ ਸੰਪਾਦਨ ਦੁਆਰਾ ਮੋਕਸ਼ ਕਾ ਹੇਤੂ ਹੈ
ਇਹ ਵੀ ਪੜਿਆ
ਔਰ ਸਰੀਰਕ ਸੂਤਰਨ ਮੇ ਜੋ ਸਾਂਖ ਯੋਗ ਕਾ ਖੰਡਨ
ਕੀਆ ਹੈ
ਔਰ ਸੋ ਤਿਨ ਕੇ ਵਿਆਖਿਆਨ ਕੋ ਉਪਨਿਖਦਨ ਕੇ ਸੇ ਵਿਰੋਧ ਕੀਏ ਹੈ ਤਿਨ ਕਾ ਖੰਡਨ ਕੀਆ ਹੈ ਸੂਤਰਨ ਕਾ ਨਹੀਂ ਤੈਸੇ
ਪੰਚ ਰਾਤਰ ਔਰ ਪਸ਼ੂਪਤ ਤੰਤਰ ਆਦਿ ਕਾ ਫਲ ਹੈ ਨਿਆਂ ਵਿਸ਼ੇਸ਼ਕ ਕਾ ਖੰਡਨ ਵੀ ਵਿਰੁੱਧ ਵਿਆਖਿਆਨ ਕਾ ਹੈ ਤੈਸੇ ਨਾਰਦ ਨੇ ਪੰਜ ਰਾਤਰ ਨਾਮ ਤੰਤਰ ਹੈ ਤਾਂ ਮੈਂ ਵਾਸੂਦੇਵ ਮੈਂ ਅੰਤਕਰਨ ਕੇ ਸਥਾਪਨ ਕੀਆ ਤਾਂ ਕਾ ਵੀ ਅੰਤਕਰਨ ਕੀ ਸਥਿਰਤਾ ਮੈਂ ਗਿਆਨ ਦੁਆਰਾ ਮੋਕਸ਼ੀ ਫਲ ਹੈ ਸਾਰੇ ਵੈਸ਼ਨਵ ਗ੍ਰੰਥ ਪੰਜ ਰਾਤਰ ਕੇ ਅੰਤਰਭੂਤ ਹੈ ਸੋ ਪੰਜ ਰਾਤਰ ਧਰਮ ਸ਼ਾਸਤਰ ਕੇ ਅੰਤਰ ਇਹ ਨਾਰਦ ਦਾ ਪੰਜ ਰਾਤਰ ਜਿਹੜਾ ਨਾਰਦ ਦਾ ਇਹ ਮੇਰੇ ਖਿਆਲ ਪਤਾ ਨਹੀਂ ਪਿਆ ਹੋਣਾ ਮੇਰੀ ਲਾਇਬ੍ਰੇਰੀ ਕਈ ਵਾਰ ਇੱਦਾਂ ਹੁੰਦਾ ਜਦੋਂ ਮੈਂ ਕਿਤਾਬ ਲੈਂਦੀ ਪੜ੍ਹਨੀ ਹੈ ਉਹ ਅਜੇ ਸ਼ੁਰੂ ਨਹੀਂ ਕੀਤੀ ਹੋਰ ਕੋਈ ਕਿਤਾਬ ਆ ਗਈ ਉਹ ਸ਼ੁਰੂ ਕਰੇ ਜਿਹੜੀ ਪਹਿਲੀ ਪਈ ਰਹੀ ਲਾਇਬ੍ਰੇਰੀ 'ਚ ਆ ਗਈ ਬੜੇ ਇਸ ਤਰ੍ਹਾਂ ਕੁਝ ਕਿਤਾਬਾਂ ਮੇਰੇ ਲਾਇਬ੍ਰੇਰੀ 'ਚ ਪਈਆਂ ਜਿਹੜੀ ਮੇਰੇ ਤੋਂ ਪੜ੍ਹੀਆਂ ਨਹੀਂ ਗਈਆਂ
ਅੰਤਰਭੂਤ ਸੋ ਪੰਚ ਰਾਤਰ ਧਰਮ ਸ਼ਾਸਤਰ ਕੀ ਅੰਤਰਭੂਤ ਹੈ ਤੈਸੇ ਹੀ ਪਸ਼ਪਤ ਤੰਤਰ ਮੇ ਪਸ਼ਪਤੀ ਕਾ ਆਰਾਧਨ ਕਹਿਆ ਹੈ ਤਾਂ ਕਾ ਕਰਤਾ ਪਸ਼ੂਪਤੀ ਹੈ ਤਾਂ ਕਾ ਵੀ ਅੰਤਸ਼ਕਰਨ ਕੀ ਨਿਸ਼ਚਲਤਾ ਦੁਆਰਾ ਮੋਕਸ਼ ਸਾਧਨ ਗਿਆਨ ਫਲ ਹੈ ਔਰ ਜੋ ਸ਼ੈਵ ਗ੍ਰੰਥਨ ਹੈ ਸੋ ਸਾਰੇ ਪਸ਼ੂਪਤੰਤਰ ਕੇ ਅੰਤਰਭੂਤ ਹੈ ਤੈਸੇ ਗਣੇਸ਼ ਸੂਰਯ ਦੇਵੀ ਕੀ ਉਪਾਸਨਾ ਬੁੱਧ ਗ੍ਰੰਥਨ ਕਾ ਚਿੱਤ ਵੀ ਨਿਸ਼ਚਲਤਾ ਦੁਆਰਾ ਗਿਆਨ ਫਲ ਹੈ ਔਰ ਸਰਵ ਕਾ ਧਰਮ ਸ਼ਾਸਤਰ ਮੇ ਅੰਤਰ ਭਾਵ ਹੈ ਪਰੰਤੂ ਦੇਵੀ ਕੀ ਉਪਾਸਨਾ ਕੇ ਬੁੱਧ ਗ੍ਰੰਥ ਮੇ ਦੋ ਸੰਪਰਦਾਏ ਹੈ
ਜਿਹੜੇ ਸ਼ੈਵ ਮਤ ਵਾਲੇ ਨਾ ਉਹ ਸ਼ਰਾਬ ਦਾ ਪੀਣਾ ਔਰਤ ਦਾ ਭੋਗਣਾ ਉਹ ਘਟੀਆ ਪਾਸੇ ਚਲ ਜਾਂਦੇ ਮਤਲਬ ਜਿੱਦਾਂ ਸ਼ਰਾਬ ਦੇ ਬਾਰੇ ਕਹਿੰਦੇ ਪੀਤਬਾ ਪੁਨਾ ਪੀਤਬਾ ਇਹ ਹੀ ਪੀਤਬਾ ਪੀਂਦੇ ਪੀਂਦੇ ਡਿੱਗ ਜਾਓ ਅਤੇ ਜੇ ਕੁੱਤਾ ਮੂੰਹ ਚੱਟ ਜਾਏ ਤਾਂ ਜਿਹੜੀ ਉਹ ਲਾਲ ਹੈ ਕਹਿੰਦੇ ਉਹ ਅੰਮ੍ਰਿਤ ਵਰਗੀ ਹੈ ਸਾਰੇ ਉਹ ਭੈੜੀਆਂ ਚੀਜ਼ਾਂ ਨੂੰ ਚੰਗਾ ਗਿਣਦੇ ਔਰਤ ਦੀ ਰੱਜ ਨੂੰ ਵੀ ਉਹ ਪਤਾ ਨਹੀਂ ਕੀ ਨਾਂ ਦਿੰਦੇ ਆ ਸ਼ਹਿਮਤੀ ਜਿਹੜੇ ਇੱਦਾਂ ਦੇ ਸਨ, ਬਾਂਬ ਮਾਰਗੀ ਵੀ ਇੱਦਾਂ ਦੇ ਸਨ, ਘੋਰਮਤੀ ਜਿਹੜੇ ਆ ਉਹ ਹਾਲੇ ਹੋਰ ਵੀ ਭੈੜੇ ਆ, ਘੋਰਮਤੀ ਜਿਹੜੇ ਆ ਉਹ ਮੁਰਦਾ ਵੀ ਖਾ ਜਾਂਦੇ, ਗੰਦਗੀ ਵੀ ਖਾ ਜਾਂਦੇ ਅਘੋਰ ਮਾਤਾ। ਹਾਂਜੀ, ਮੇਰੇ ਖਿਆਲ ਤੁਸੀਂ ਉਹਦੇ 'ਚ ਪੜ੍ਹਿਆ ਹੋਣਾ ਪਾਤਮਾ ਦਰਪਣ 'ਚ, ਗੰਦਗੀ ਆਪਣੀ ਟੱਟੀ ਚੁੱਕ ਉਹਨਾਂ ਦਾ ਉਹ ਘੋ ਅਘੋਰ ਮਾਤਾ ਵਾਲੇ ਜਿਹੜੇ ਬਿਲਕੁਲ ਪਤਾ ਨਹੀਂ ਸਾਰੇ, ਜਦੋਂ ਉਹਨੇ ਸ਼ਕਲੋਂ ਦੇਖੋ ਕਿ ਸਾਰੇ ਉਹਦੇ ਜੰਮ ਹੀ ਲੱਗਦੇ ਵੀ ਜੰਮ ਨੇ। ਸ਼੍ਰੀਮਦ ਪੰਡਿਤ ਬਲਬੀਰ ਸਿੰਘ ਨੂੰ ਅਸੀਂ ਉਹ ਉੱਥੇ ਘਾਟ ਬਣਿਆ ਬੜਾ ਡੂੰਘਾ ਆ, ਪਾਣੀ ਉੱਥੋਂ ਰੁਕ ਕੇ ਤੁਰਦਾ, ਉਹਦੇ 'ਚ ਪ੍ਰਵਾਹ ਕੀਤਾ ਅਤੇ ਕਹਿਣ ਲੱਗੇ ਵੀ ਇੱਥੇ ਦੋ ਚਾਰ ਸੰਤ ਰਹੋ। ਨਹੀਂ ਜੀ ਕੀ ਗੱਲ, ਕਹਿੰਦੇ ਇਹਨਾਂ ਕੱਢ ਕੇ ਬਾਹਰ ਹੀ ਕੱਢਿਆ ਹੋਵੇ, ਖਾਧਾ ਹੀ ਹੋ ਗਏ ਨੇ।
ਅੱਛਾ,
ਇੱਦਾਂ ਵੀ ਹੁੰਦਾ, ਅਜੇ ਖੜ੍ਹੇ ਸੀ ਪੰਜ ਛੇ ਜਣੇ ਸੀ ਤਾਂ ਉੱਥੇ ਦੋ ਕੁ ਆ ਗਏ, ਉਹਦਾ ਸਾਰੇ ਦਿਨ ਦੇਖਿਆ ਜੰਮ ਹੀ ਆ ਗਏ, ਭੈਣੇ ਜਾਂ ਭੈਣ ਕੇ ਜੰਮ ਆ ਗਏ। ਉਹ ਜਿਹੜੀ ਕੁਰਸੀ ਜਿਹੀ ਤਾਂ ਇਹ ਉਹਨਾਂ ਨੂੰ ਬੰਨ੍ਹ ਕੇ ਬਿਠਾ ਕੇ ਲੈਂਦਾ ਸੀ, ਉਹ ਬੈਠ ਗਏ, ਕਹਿੰਦੇ ਕਿਆ ਹੀ ਹੈ ਤਾਂ ਜੰਮ ਰਾਜੇ ਕੇ ਘਰ ਮੇ ਜਾਣੇ ਵਾਲੀ ਹੈ, ਵਧੀਆ। ਉਹ ਮੈਨੂੰ ਬਾਅਦ ਕਹਿੰਦੇ ਇਹਨੇ ਘੋਰ ਮਾਰੇ, ਉਹ ਘੁੰਮ ਘੁੰਮਾ ਕੇ ਉੱਥੋਂ ਚਲੇ ਚੁਲ ਗਏ, ਕਹਿੰਦੇ ਇਹਨਾਂ ਨੇ ਨਾ ਸਾਰੇ ਉਹਨੂੰ ਕੱਢ ਲੈਣਾ ਸੀ ਮੁਰਦੇ
ਨੂੰ,
ਬੰਦੇ ਹੀ ਉਹ ਵੀ ਇੱਦਾਂ ਦੇ ਘੋਰ ਮਾਤਾ ਵਾਲੇ ਇੱਦਾਂ ਦੇ ਆ ਘੋਰੀ ਜੀ।
ਦੇਵੀ ਕੀ ਉਪਾਸਨਾ ਕੇ ਬੋਧ ਗ੍ਰੰਥ ਮੇਂ ਦੋ ਸੰਪਰਦਾਇ ਹੈ, ਇੱਕ ਦਰਸ਼ਨ ਸੰਪਰਦਾਇ, ਦੂਸਰੀ ਉੱਤਰ ਸੰਪਰਦਾਇ ਹੈ। ਉੱਤਰ ਸੰਪਰਦਾਇ ਕੋ ਵਾਮ ਮਾਰਗ ਕਹੇ ਹੈ,
ਜਿਹੜੇ ਇਹ ਇਹ ਵੀ ਹਰ ਭੈੜੇ ਹੀ ਆ, ਵਾਮ ਮਾਰਗ ਹੀ ਹੈ।
ਤਿੰਨ ਮੇਂ ਦਕਸ਼ਨ ਸੰਪਰਦਾਇ ਕੀ ਰੀਤੀ ਸੇ, ਜਿਨ ਗ੍ਰੰਥ ਮੇਂ ਦੇਵੀ ਕੀ ਉਪਾਸਨਾ ਹੈ ਸੋ ਤੋ
ਧਰਮ ਸ਼ਾਸਤਰ ਕੇ ਅੰਤਰਭੂਤ ਹੀ ਹੈ,
ਅੰਤਰਭੂਤ ਹੈ। ਔਰ ਵਾਮ ਮਾਰਗ ਜਿਨ ਗ੍ਰੰਥ ਮੇਂ
ਧਰਮ ਸ਼ਾਸਤਰ ਵਿਰੁੱਧ ਹੈ,
ਧਰਮ ਸ਼ਾਸਤਰ ਸੇ ਵਿਰੁੱਧ ਹੈ ਯਾ ਤੇ ਅਪਰਮਾਨ ਹੈ, ਜਦੇ ਵੀ ਵਾਮ ਤੰਤਰ ਸ਼ਿਵ ਨੇ ਕੀਆ ਹੈ,
ਵਾਮ ਤੰਤਰ ਸ਼ਿਵ ਦਾ ਮੰਨਦੇ ਹੈ,
ਤਥਾਪੀ
ਘੋਰੀ ਨਾਲ ਵੀ ਮਾੜਾ,
ਤਥਾਪੀ ਸ਼ਕਲ ਸ਼ਾਸਤਰ ਔਰ
ਵੇਦ
ਕੇ ਵਿਰੁੱਧ ਹੈ ਯਾ ਤੇ ਪ੍ਰਮਾਣ ਨਹੀਂ, ਜੈਸੇ ਵਿਸ਼ਨੂੰ ਨੇ ਕੇ ਬੁੱਧ ਅਵਤਾਰ ਨੇ ਨਾਸਤਿਕ ਗ੍ਰੰਥ।
ਅੱਛਾ, ਵਿਸ਼ਨੂੰ ਦਾ ਬੁੱਧ ਅਵਤਾਰ ਮੰਨਿਆ,
ਮਲਨ
ਪਦਾਰਥ ਕੇ ਨਾਮ ਦੱਸਿਆ ਨਾ, ਬਾਮ ਮਾਰਗੀ ਬੜੇ ਭੈੜੇ। ਬੀਬੀ ਬੈਠੀ, ਮੈਂ ਤੁਹਾਨੂੰ ਕੀ ਦੱਸਾਂ, ਉਹ ਪੁੱਛੋ ਨਾ ਤੁਸੀਂ, ਬੁੱਧੀ ਖਰਾਬ ਕਰਨ ਵਾਲੀ ਪੜ ਗਏ।
ਲੋਕ ਵੰਚਨ ਕੇ ਨਿਮਿਤ ਕਹੇ ਹੈ, ਮਦਰਾ ਕਾ ਨਾਮ ਤੀਰਥ ਮਾਸ ਕਾ
ਸੁਣ ਲਓ ਹੁਣ,
ਨਾਮ ਸ਼ੁੱਧ ਮਦਰਾ, ਪਾਤਰ ਕਾ ਨਾਮ ਪਦਮਾ, ਪਿਆਜ ਕਾ ਨਾਮ ਵਿਆਸ, ਲਸਣ ਕਾ ਨਾਮ ਸੁਖਦੇਵ,
ਮਦਰਾ
ਕਾਰੀ ਕਲਾਲ ਕਾ ਨਾਮ
ਦੀਕਸ਼ਿਤ ਕਹੇ ਹੈ,
ਤੈਸੀ
ਬੇਸਵਾ ਸੇਵੀ ਕਰਮਚਾਰੀ
ਚਮਤ ਚਰਮਕਾਰੀ ਆਦਿਕ ਚੰਡਾਲੀ ਸੇਵੀ ਕੁਗਰਾਸ ਸੇਵੀ ਕਾਸੀ ਸੇਵੀ
ਪ੍ਰਿਆਗ ਸੇਵੀ ਪ੍ਰਿਆਗ ਅਲਾਬਾਦ ਕਾਸੀ ਸੇ ਵੀ ਕਹੇ ਹੈ, ਔਰ ਭੈਰੋਂ ਵੀ ਚੱਕਰ ਮੇਂ ਸੇ ਤੇ ਜੋ ਚੰਡਾਲ ਆਦਿ ਕਹੇ ਤਿੰਨਕੂ ਬ੍ਰਾਹਮਣ ਕਹੇ ਹੈ, ਔਰ ਅਤਿਅੰਤ ਵਿਵਚਾਰੀ ਨੂੰ ਵਿਵਚਾਰਨੀ ਕੋਈ ਯੋਗਨੀ ਕਹੇ ਹੈ, ਔਰ ਵਿਵਚਾਰੀ ਕੋਈ ਯੋਗੀ ਕਹੇ ਹੈ, ਐਸੇ ਅਨੇਕ ਪ੍ਰਕਾਰ ਸੇ ਨਿਸ਼ਚਿਤ ਤਿੰਨਕਾ ਵਿਵਹਾਰ ਹੈ। ਦੱਸਿਆ ਨਾ, ਮੈਂ ਕਿਹਾ ਕਹਿਣ ਵਾਲੇ ਹੈ ਨਹੀਂ ਉਹ, ਉਹਨਾਂ ਦੀ ਗੱਲ ਕਿਰਿਆ ਸਾਲੀ ਬੜੀ ਗੰਦੀ ਹੈ। ਤੋ ਪੂਜਨ ਕੇ ਸਮੇਂ ਅਨੇਕ ਦੋਸ਼ਵਤੀ
ਇਸਤਰੀ ਕੋ ਉੱਤਮ ਸਕਤ
ਹਾਂ, ਅਨੇਕ ਦੋਸ਼ਵਤੀ ਇਸਤਰੀ ਕੋ
ਉੱਤਮ ਕਹਿੰਦੇ ਹੋ,
ਉੱਤਮ ਕਹੇ ਜਾਤੀ ਕੀ ਚੰਡਾਲੀ ਅਤਿ ਵਿਚਾਰਨੀ ਕੋ ਰਜਸ ਵਾਲਾ ਸ੍ਰੀ ਕੋ ਦੇਵੀ ਬੁੱਧੀ ਮੈਂ ਪੂਜਨ ਕਰੇ,
ਤਾਕਾ ਉਚਿਸ਼ਟ ਮਦਰਾ ਪਾਨ ਕਰੇ ਹਾਂ, ਔਰ ਅਧਿਕ ਮਦਰਾ ਪਾਨ ਸੇ ਜੋ ਵਮਨ ਕਰ ਦੇਵੇ ਤਾਕ ਪ੍ਰਿਥਵੀ ਮੈਂ ਨਹੀਂ ਗਿਰਨੇ ਦੇਵੇ ਹੈ।
ਹਾਂ, ਉਹਨੂੰ ਥੱਲੇ ਨਾਲ ਸੁੱਟਣ ਪਏ, ਉਹਨੂੰ ਕਹਿੰਦੇ ਅੰਮ੍ਰਿਤ ਹੈ।
ਮੁਦਰਾ
ਮੰਤਰ ਇਨ ਪੰਜ ਮਕਾਰ ਕੋ ਭੋਗ ਭੋਕਸ਼ ਨਿਮਿਤ ਸੇਵਨ ਕਰੇ। ਏਦਾਂ ਦੇ ਹਿੰਦੁਸਤਾਨ ਮਾਤੇ ਨੇ, ਗੁਲਾਬ ਪੰਥ ਹੀ ਚੱਲੇ ਸੀਗੇ, ਉਹ ਫਿਰ ਉਹਨਾਂ ਦਾ ਵਿਰੋਧ ਹੋਇਆ ਪੰਜਾਬ 'ਚ ਚੱਲੇ ਸੀ, ਤਾਂ ਉਹਨਾਂ ਨੂੰ ਫਿਰ ਗੁਲਾਬਦਾਸ ਸੀ ਉਹਨਾਂ ਨੂੰ ਕਹਿੰਦੇ ਸੀਗੇ, ਫਿਰ ਉਹਨਾਂ 'ਤੇ ਬੈਨ ਲੱਗਿਆ ਸੀ ਸਰਕਾਰ ਨਾਲ, ਆਇਆ ਅਤੇ ਫਿਰ ਕੋਈ ਗੁਰੂ ਲੋਕਾਂ ਨੇ ਵੀ ਉਸਨੇ ਬਹਿ ਲਿਆ। ਫਿਰ ਉਹ ਪੰਜਾਬ 'ਚੋਂ ਉਹ ਫਿਰ ਚਲੇ ਚੁਣੇ ਗਏ ਬਾਹਰ ਸਾਰੇ, ਕੋਈ ਕੋਈ ਕਿਸੇ ਮੱਤ 'ਚ ਹੋ ਗਿਆ, ਕੋਈ ਕਿਸੇ ਮੱਤ 'ਚ ਹੋ ਗਿਆ। ਇਸੇ ਤਰ੍ਹਾਂ ਜਿਹੜੇ ਝੋਲੀ ਮੱਤ ਵਾਲੇ ਆ, ਭੜੋਟਲੀ ਮੱਤ ਵਾਲੇ ਆ, ਉਹ ਵੀ ਸਾਲੇ ਪੁੱਠੇ ਹੀ ਆ, ਰਾਤ ਦੇ ਸਮੇਂ ਇਕੱਠੇ ਹੁੰਦੇ ਆ। ਫਿਰ ਜਿਹੜਾ ਉਹਨਾਂ ਦਾ ਗੁਰੂ ਹੁੰਦਾ ਉਹਨੂੰ ਦੱਬ ਕੇ ਸ਼ਰਾਬ ਪਿਲਾਉਂਦੇ ਆ। ਕੋਈ ਇੱਕ ਇਸਤਰੀ ਜਿਹੜੀ ਸਾਰਿਆਂ ਤੋਂ ਸੋਹਣੀ ਹੋਵੇ ਉਹਦੇ ਖੱਬੇ ਆਣ ਕੇ ਸੱਜੇ ਪੱਟ 'ਤੇ ਬਹਿ ਜਾਂਦੀ ਆ। ਫਿਰ ਉਹ ਉਹਨਾਂ ਦੀਆਂ ਜਿਹੜੀਆਂ ਝੋਲੀਆਂ ਉਹ ਕੱਢ ਕੇ ਕੋਲ ਰੋਟੀ 'ਚ ਬਾਹੀਆਂ ਹੁੰਦੀਆਂ ਨੇ। ਜਦੋਂ ਸਾਰੇ ਟੱਲੇ ਹੋਏ ਦੇ ਵਿੱਚ ਜਨਾਨੀਆਂ ਵਿੱਚ ਬੰਦੇ, ਫਿਰ ਉਹਨਾਂ ਦਾ ਚੇਲਾ ਇੱਕ ਝੋਲੀ ਕੱਢਦਾ, ਜਿਹਦੀ ਹੋਵੇ ਉਹ ਗੁਰੂ ਨਾਲ ਸੌਂ ਗਈ, ਜਿਹੜੀ ਦੂਜੀ ਜਿੱਦਾਂ ਜਦੋਂ ਬੁਰੀ ਉਹਦੇ ਨਾਲ ਹੋਈ। ਸਾਰੀ ਰਾਤ ਸਵੇਰੇ 4 ਵਜੇ ਉੱਠ ਕੇ ਉਹਨਾਂ ਨੇ ਘਰ ਨਾਲ ਚੱਲ ਜਾਣਾ, ਬਾਕੀ ਵਿਵਹਾਰ ਕਰਨਾ। ਉਹ ਇੱਦਾਂ ਦੀ ਮੱਤ ਹੈ। ਇੱਥੇ ਸਾਰੇ ਮੱਤਾਂ ਦਾ ਨੇ ਜ਼ਿਕਰ ਕੀਤਾ, ਜਿਹੜੇ ਵਿਰੋਧੀ ਉਹ ਵੀ ਦੂਸਰੇ ਦੇ ਵਿਰੋਧੀ। ਮੈਂ ਇਹਨਾਂ ਨੂੰ ਪੜ੍ਹਿਆ, ਮੈਂ ਉੱਦਾਂ ਵੀ ਮੱਤਾਂ ਨੂੰ ਪੜ੍ਹਿਆ, 200 ਮੱਤ ਦਾ ਮੈਂ ਦਾਦਾ ਗੁਰੂ ਵਾਲੀ ਕਿਤਾਬ 'ਚ ਪੜ੍ਹਿਆ। ਵੈਸੇ ਮੇਰਾ ਸ਼ੌਕ ਸੀ, ਜਿੱਥੇ ਦੇਖਿਆ ਉੱਥੇ ਪੜ੍ਹ ਲਿਆ। ਪਰ ਮੇਰੀ ਦ੍ਰਿਸ਼ਟੀ ਵਿੱਚ ਜਿਹੜਾ ਗੁਰੂ ਮੱਤ ਹੈ ਨਾ, ਸਾਰਿਆਂ ਤੋਂ ਵਧੀਆ ਸ੍ਰੇਸ਼ਟ। ਯਾਨੀ ਚਲੋ ਇਹ ਨਹੀਂ ਵੀ ਮੇਰਾ ਮੱਤ ਹੈ ਵੀ ਮੈਂ ਤਾਂ ਕਹਿੰਦਾ, ਪਰ ਜਿੰਨਾ ਸਹਿਲ ਕਦਮੀ, ਨਾ ਕੋਈ ਕਠਿਨ, ਨਾ ਕੋਈ ਪੁੱਠੇ ਲੜਕਣਾ, ਨਾ ਕੋਈ ਭੁੱਖੇ ਰਹਿਣਾ, ਸਹਿਲ ਕਦਮ 'ਚ ਹੱਥ ਪਾਓ ਸੇ ਕੰਮ ਸਭ ਚੀਜ਼ ਤੰਦਰ ਰੰਜਨ ਨਾਲ, ਕਿਆ ਕਿਆ ਵਧੀਆ ਵਿੱਚੇ ਹੋਵੇ। ਫਿਰ ਮਨ ਅਰਪੋ ਧਨ ਰੱਖੋ ਅੱਗੇ, ਮਨ ਕੀ ਮਤ ਮੋਹੇ ਸਗਲ ਤਿਆਗੀ। ਇਹ ਕਰਨਾ ਜੇ ਕਰੇ ਤਾਂ ਕੋਈ ਕਠਿਨ ਕੰਮ ਕਰਨ ਦੀ ਲੋੜ ਨਹੀਂ। ਇਸ ਵਾਸਤੇ ਗੁਰਮਤ ਆਧੁਨਿਕ ਮਤਾਂ ਵਿੱਚੋਂ ਇਸ ਵੇਲੇ ਪੁਰਾਣਿਆਂ ਅਤੇ ਆਧੁਨਿਕ 'ਚ ਸਭ ਤੋਂ ਟੋਪ ਦਾ ਮਤ ਹੈ। ਆ ਜਿਹੜੇ ਵਿੱਚੋਂ ਐਵੇਂ ਨਿਕਲਦੇ, ਕਿਉਂਕਿ ਜਿਹੜਾ ਇਹ ਗੁਰਮਤ ਹੈ ਇਹ ਸਿੱਖਾਂ ਨੇ ਸਾਂਭ ਲਿਆ। ਮਾੜਾ ਜਿਹਾ ਕਹਿੰਦਾ ਸਿਰ ਨੰਗਾ ਡੰਡਾ ਮਾਰ ਦਿੰਦੇ, ਫਿਰ ਸਿਰ ਨੰਗਾ ਨੇ ਜਦੋਂ ਜੰਮਿਆ ਤਾਂ ਸਿਰ ਨੰਗਾ ਲੈ ਗਿਆ, ਮਰਨ ਲੱਗੇ ਨੇ ਨੰਗਾ ਸਿਰ ਲੈ ਕੇ ਜਾਣਾ, ਜਾਣਾ ਕਿਤੇ ਉੱਥੇ ਪੱਗ ਜਾਣੀ ਹੈ ਨਾਲ। ਪਰ ਉਹਨੂੰ ਬੜਾ ਬੜਾ ਕ੍ਰਿਟੀਕਲ ਕਰਤਾ। ਇਸ ਵਾਸਤੇ ਲੋਕ ਰਾਧਾ ਸਵਾਮੀ ਵਿੱਚ ਨਿਰੰਕਾਰੀਆਂ ਵਿੱਚ ਜਾਣ ਲੱਗ ਗਏ। ਨਿਰੰਕਾਰੀ ਮੱਤ ਵਰਗੇ ਮੱਤ ਪਹਿਲਾਂ ਵੀ ਸੀਗੇ, ਇਹ ਘੋਰੀ ਮੱਤ ਜਿਹੜੇ ਆ, ਘੜੋਲੀ ਮੱਤ, ਝੋਲੀ ਮੱਤ, ਸਾਰੇ ਇਹਦੇ ਨਾਲ ਦੇ ਸੀ। ਨਿਰੰਕਾਰੀ ਕੁੜੀ ਸੁੰਦਰ ਹੈ, ਮੁੰਡਾ ਸੁੰਦਰ ਹੈ, ਉਹ ਧੰਨ ਨਿਰੰਕਾਰ ਕਰਕੇ ਇੱਕ ਦੂਜੇ ਨੂੰ ਜੱਫੀ ਪਾ ਲੈਣ, ਸਾਰਿਆਂ ਦੇ ਸ਼ਰਿਆਂ ਪਾਲਣ। ਮੁੰਡੇ ਚਾਹੁੰਦੇ ਆ ਕੁੜੀਆਂ ਨੇ ਜੱਫੀ ਪਾਉਣੀ, ਕੁੜੀਆਂ ਜਿਹਦੇ ਮੁੰਡੇ ਜੱਫੀ ਪਾਉਣੀ। ਇਸ ਵਾਸਤੇ ਧੜਾਧੜ ਲੋਕ ਉੱਧਰ ਜਾਈ ਜਾਵੇ। ਹਾਂਜੀ, ਰਾਧੇ ਨੇਰ 'ਚ ਬੱਤੀ ਬੁਝਾਤੀ ਜਾਏ ਅਤੇ ਮਨ ਭਾਉਂਦੀ ਕੁੜੀ ਨਾਲ ਲਿੰਗਨ ਕਰਨਾ ਸ਼ੁਰੂ ਕਰਦੇ, ਬੁੜੀ ਨਾਲ ਲਿੰਗਨ ਕਰਨਾ ਸ਼ੁਰੂ ਕਰਦੇ, ਉਸ ਮਤ ਨੂੰ ਲੋਕ ਪਸੰਦ ਕਰਨਗੇ। ਜਾਂ ਗੁਰਦੁਆਰੇ 'ਚ ਮਾੜੀ ਜਿਹੀ ਆਖਾ ਦੇਗੀ ਤਾਂ ਭਾਈ ਕੁੱਟਣੀ ਸ਼ੁਰੂ ਕਰ ਦੇਣਾ, ਉਹਨੂੰ ਸਾਰੇ ਦੇਖਦਾ ਕਿੱਧਰ। ਇਸ ਵਾਸਤੇ ਜਿਹੜੇ ਧਰਮ ਦੀ ਆਹੜ ਲੈ ਕੇ ਵੀ ਬੁਰੇ ਕਰਮ 'ਚ ਪ੍ਰਵਿਰਤ ਹੁੰਦੇ ਆ, ਉਹ ਵੀ ਮਤ ਪਹਿਲਾਂ ਵੀ ਚੱਲਿਆ, ਹੁਣ ਵੀ ਚੱਲਦਾ। ਚਲੋ,
ਇਨ ਪੰਜ ਮਕਾਰਨ ਕੋ ਭੋਗ ਮੋਸ਼ ਨਿਵਿਤ ਸੇਵਨ ਕਰੇ ਹੈ, ਪ੍ਰਥਮਾ ਦਵਿਤੀ ਆਦਿਕ ਤਿੰਨ ਮਕਾਰਨ ਕੇ ਅਪ੍ਰਸਿੱਧ ਨਾਮਨ ਕੀਏ ਵਿਵਹਾਰ ਕਰੇ ਹੈ, ਇਸ ਤੇ ਆਦਿ ਲੈ ਕੇ ਵਾਮ ਤੰਤਰ ਕਾ ਸਕਲ ਵਿਵਹਾਰ ਇਸ ਲੋਕ ਤੇ ਅਰ ਪਰਲੋਕ ਸੇ ਭ੍ਰਸ਼ਟ ਕਰੇ ਹੈ, ਇਸੀ ਕਾਰਨ ਤੇ ਕਰਨ ਛੇਦੀ ਯੋਗੀ ਅਰਬ
ਕੰਨ ਪਾਟਣ ਵਾਲੇ ਕਰਨ ਛੇਦੀ ਯੋਗੀ ਕੰਨ ਪਾੜਨ ਵਾਲੇ ਅਵਧੂਤ ਗੁਸਾਈ ਅਲਫ ਨੰਗੇ ਐਸੇ ਅਨੇਕ ਸੰਨਿਆਸੀ ਔਰ ਬ੍ਰਾਹਮਣ ਆਦਿਕ ਵਾਮ ਮਾਰਗ ਸੇਵਨ ਕਰੇ ਹੈ, ਤੋ ਵੀ ਲੋਕ ਵੇਦ ਨਿਮਿਤ ਗਿਆਨ ਜਾਨੀ ਕੇ ਗੁਪਤ ਰੱਖੇ।
ਅਧਿਕ ਕਿਹਾ
ਕਿਆ ਕਹੇ
ਕਹੇ ਵਾਮ ਤੰਤਰ ਕੀ ਰੀਤੀ ਸੁਣ ਕੇ ਮਲੇਸ਼ ਕੇ ਵੀ ਰੋਮਾਂਚ ਹੋਏ ਜਾਵੇ।
ਰੋਮਾਂਚ ਮੈਂ
ਰੋਮਾਵਲੀ ਖੜੀ
ਰੋਮ ਖੜੇ ਹੋਏ ਇੰਨਾ ਭੈੜਾ ਉਹਨਾਂ ਦਾ
ਐਸਾ ਨਿੰਦਿਤ
ਵਾਮਨ ਤੰਤਰ
ਹੈ ਸਰਵੰਗੀ ਜੋ ਅਪਛਣ ਕਰੇ ਹੈ
ਲਿਖਿਆ ਨਹੀਂ ਸਰਵ ਥਾ ਵਾਮ ਤੰਤਰ ਤਿਆਗਣੇ ਜੋਗੇ ਹੈ। ਚਲ ਕੱਲ ਫਿਰ ਨਾਸਕ ਮਤ